ਦੋਏਰਾ ਨਿਸ਼ਾਨੀ ਛੰਦ ਸੋਭਾ ਸ਼੍ਰੀ ਸਤਿਗੁਰੂ ਕੀ ਜਗਤੀ ਵਿਸਤਾਰੇ ਸਰਬ ਸਿੱਧ ਨੋ ਨਿਧ ਜੋ ਠਾਂਡੀ ਰਹਿਣ ਦੁਆਰੇ ਹਿੰਦੂ ਤੁਰਕ ਤਰੀਫ ਕਰ ਮਿਲ ਕੇ ਹਰ ਖਾਮੈ ਹਿਰਦੇ ਕਰੈ ਜਿਮ ਕਾਮਨਾ ਸੋ ਤੂਰਨ ਪਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡੇ ਭਾਗ ਹਨ ਦੇਨ ਦੁਨੀਆ ਦੇ ਪਾਤਸ਼ਾਹ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਪ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਨਿਤ ਕਿਰਿਆ ਆਪ ਜੀ ਨੇ ਸਰਵਣ ਕੀਤੀ ਹੈ। ਇਹ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਜਾਗਦੇ ਹਨ, ਉੱਠ ਕੇ ਸਰੀਰ ਦੀ ਸੋਚ ਕਿਰਿਆ ਕਰਕੇ 101 ਗਾਗਰ ਦੇ ਜਲ ਨਾਲ ਸਤਿਗੁਰੂ ਜੀ ਇਸ਼ਨਾਨ ਕਰਦੇ ਹਨ ਔਰ ਆਪਣੇ ਧਿਆਨ ਦੇ ਵਿੱਚ ਕੁਝ ਸਮੇਂ ਲਈ ਮਗਨ ਹੋ ਜਾਂਦੇ ਨੇ। ਦਿਨ ਚੜ੍ਹਦਿਆਂ ਤੱਕ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਸਮਾਧੀ ਦੀ ਅਵਸਥਾ ਚ ਰਹਿੰਦੇ ਹਨ ਔਰ ਮੁੜ ਕੇ ਸਤਿਗੁਰੂ ਜੀ ਦੀਵਾਨ ਵਿੱਚ ਆ ਕੇ ਸੰਗਤ ਨੂੰ ਦਰਸ਼ਨ ਦਿੰਦੇ ਨੇ। ਸਵਾ ਪੈਰ ਦਿਨ ਚੜ੍ਹਿਆਂ ਤੱਕ ਦਰਸ਼ਨ ਦਦਾਰੇ ਦੇਖ ਕੇ ਸੰਗਤ ਨੂੰ ਕਿਰਤਾਰਥ ਕਰਕੇ ਫਿਰ ਦਇਆਨਿਧ ਸਤਿਗੁਰੂ ਜੀ ਪੰਗਤ ਸਮੇਤ ਸਾਰੀ ਸੰਗਤ ਸਮੇਤ ਲੰਗਰ ਛਕਦੇ ਹਨ। ਦੁਪਹਿਰ ਦੇ ਸਮੇਂ ਕੁਝ ਸਮੇਂ ਲਈ ਆਰਾਮ ਕਰਨ ਤੋਂ ਉਪਰੰਤ ਸ਼ਿਕਾਰ ਖੇਡਣ ਲਈ ਜਾਂਦੇ ਨੇ। ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦੇ ਤਿਆਰ ਬਰ ਤਿਆਰ ਸੂਰਮੇ ਬਹਾਦਰ ਯੋਧੇ ਸ਼ਿਕਾਰ ਤੇ ਚੜ੍ਹਦੇ ਨੇ ਪਰ ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਸ਼ਿਕਾਰ ਖੇਡਦਿਆਂ ਕਿਸੇ ਵੀ ਜਾਨਵਰ ਨੂੰ ਕਿਸੇ ਵੀ ਪਸ਼ੂ ਨੂੰ ਪੰਛੀ ਨੂੰ ਨਹੀਂ ਮਾਰਨਾ ਬਲਕਿ ਉਹਨਾਂ ਜਾਨਵਰਾਂ ਨੂੰ ਪੰਛੀਆਂ ਨੂੰ ਜਿਉਂਦਿਆਂ ਪਕੜਨਾ ਹੈ। ਤੋ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਸਿਪਾਹੀ ਜਾਨਵਰਾਂ ਨੂੰ ਜਿਉਂਦਿਆਂ ਪਕੜਦੇ ਨੇ, ਪਕੜ ਕੇ ਕੀਰਤਪੁਰ ਸਾਹਿਬ ਲੈ ਕੇ ਆਉਂਦੇ ਹਨ। ਕੀਰਤਪੁਰ ਸਾਹਿਬ ਚ ਬਹੁਤ ਵੱਡੀ ਖੁੱਲੀ ਜਗ੍ਹਾ ਸਤਿਗੁਰਾਂ ਨੇ ਬਣਾਈ ਹੈ ਜਿੱਥੇ ਉਨ੍ਹਾਂ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਜਾਨਵਰਾਂ ਦੇ ਖਾਣ ਪਾਣ ਦਾ ਪ੍ਰਬੰਧ ਸਤਿਗੁਰਾਂ ਨੇ ਉੱਥੇ ਕੀਤਾ ਹੋਇਆ ਹੈ। ਜੇ ਕੋਈ ਜਾਨਵਰ ਜ਼ਖਮੀ ਹੁੰਦਾ ਹੈ ਰੋਗੀ ਹੁੰਦਾ ਉਹਦਾ ਇਲਾਜ ਕਰਵਾਉਂਦੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੈਂਕੜਿਆਂ ਦੀ ਗਿਣਤੀ ਵਿੱਚ ਜਾਨਵਰ ਇਕੱਠੇ ਕੀਤੇ ਹੋਏ ਨੇ। ਏਦਾਂ ਦੀ ਮਰਿਆਦਾ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਾਲ ਰਹੇ ਨੇ। ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਦੂਰੋਂ ਦਰੇਡਿਓ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਨਮਸਕਾਰਾਂ ਕਰਦੇ ਨੇ। ਸਿੱਖ ਜਿਵੇਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੂਜਾ ਹੁੰਦੀ ਹੈ ਉਸੇ ਤਰ੍ਹਾਂ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਪੂਜਾ ਹੋ ਰਹੀ ਹੈ। ਦੇਸਾਂ ਪ੍ਰਦੇਸਾਂ ਦੇ ਮਸੰਦ ਆ ਕੇ ਗੁਰੂ ਚਰਨਾਂ ਵਿਚ ਦਸਵੰਧ ਦੀ ਮਾਇਆ ਆ ਕੇ ਹਾਜ਼ਰ ਕਰਦੇ ਨੇ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਸਾਰੇ ਸਿੱਖਾਂ ਤੇ ਖੁਸ਼ੀਆਂ ਵਰਤਾ ਰਹੇ ਨੇ। ਆਓ ਗਰੀਬ ਨਵਾਜ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਹੋਰ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਲਵੇ ਤਾਖੀਏ ਜੀ। ਸਤਨਾਮ ਸ੍ਰੀ
ਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਸ਼ੋਭਾ ਸ੍ਰੀ ਸਤਿਗੁਰੂ ਕੇ ਜਗ ਭੀ ਬਿਸ ਤਾਰੇ।
ਧੰਨ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਭਾ, ਸਤਿਗੁਰਾਂ ਦੀ ਵਡਿਆਈ ਸਾਰੇ ਜਗਤ ਵਿਚ ਵਿਸਤਰਿਤ ਹੋਈ ਹੈ। ਘਰ ਘਰ ਵਿਚ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ ਗਾਇਆ ਜਾ ਰਿਹਾ।
ਸਰਬ ਸਿੱਧ ਨੌ ਨਿਧ ਜੋ ਠਾਂਡੀ ਰਹਿ ਦੁਆਰੇ।
ਸਾਰੀਆਂ ਸਿੱਧੀਆਂ, ਨੌ ਨਿਧੀਆਂ, 18 ਸਿੱਧੀਆਂ ਇਹ ਹਰ ਵੇਲੇ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਬਾਰ ਦੇ ਸਾਹਮਣੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ। ਮਹਾਰਾਜ ਜੀ ਦੇ ਚਰਨਾਂ ਦੇ ਵਿਚ ਨੌ ਨਿਧੀਆਂ, 18 ਸਿੱਧੀਆਂ, ਰਿਧੀਆਂ ਸਿੱਧੀਆਂ ਗੁਰੂ ਚਰਨਾਂ ਵਿਚ ਹਰ ਵੇਲੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਹਨ।
ਹਿੰਦੂ ਤੁਰਕ ਤਰੀਫ ਕਰ ਮਿਲ ਕੇ ਅਰਖਾਵਾ।
ਹਿੰਦੂ ਤੇ ਮੁਸਲਮਾਨ ਸਾਰੇ ਮਿਲ ਕੇ ਗੁਰੂ ਹਰ ਰਾਏ ਸਾਹਿਬ ਜੀ ਦੀ ਤਾਰੀਫ ਕਰਦੇ ਹਨ। ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਦਾ ਸੁਜਸ ਕਰਦੇ ਨੇ। ਸਤਿਗੁਰਾਂ ਦਾ ਸੁਜਸ ਕਰਕੇ, ਸੁਣ ਕੇ, ਇਕ ਦੂਜੇ ਨੂੰ ਸਿਫਤ ਕਰਕੇ ਸੁਣਾ ਕੇ ਫੇਰ ਉਹ ਸਾਰੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਹਨ।
ਹਿਰਦੇ ਕਰੇ ਜਿਮ ਕਾਮਨਾ ਸੋ ਤੁਰਨ ਪਾਵੇ।
ਜੋ ਜੋ ਕਾਮਨਾ ਧਾਰ ਕੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਤੁਰਕ ਮੁਸਲਮਾਨ ਹੈ, ਜਿਹੋ ਜਿਹੋ ਜੀ ਕਾਮਨਾ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੇ ਨੇ ਉਹ ਕਾਮਨਾਵਾਂ ਉਨ੍ਹਾਂ ਦੀਆਂ ਗੁਰੂ ਹਰ ਰਾਏ ਸਾਹਿਬ ਜੀ ਦੇ ਦਰੋਂ ਘਰੋਂ ਪੂਰਨ ਹੁੰਦੀਆਂ ਹਨ। ਹਰ ਇਕ ਪ੍ਰਕਾਰ ਦੀ ਕਾਮਨਾ, ਸ਼ੁਭ ਕਾਮਨਾ ਸਤਿਗੁਰੂ ਜੀ ਪੂਰੀ ਕਰਦੇ ਨੇ।
ਸਤਿਗੁਰ ਦਾਤਾ ਨਾਮ ਕਾ ਉਪਦੇਸ਼ ਦ੍ਰਿੜਤਾ।
ਸਤਿਗੁਰੂ ਜੀ ਨਾਮ ਦੇ ਦਾਤੇ ਨੇ ਗੁਰੂ ਹਰ ਰਾਏ ਸਾਹਿਬ ਜੀ। ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਉਹਨੂੰ ਨਾਮ ਦਾ ਦਾਨ ਬਖਸ਼ਦੇ ਨੇ, ਭਾਈ ਨਾਮ ਜਪੋ। ਨਾਮ ਜਪਣ ਦੀ ਪ੍ਰੇਰਣਾ, ਨਾਮ ਜਪਣ ਦਾ ਉਪਦੇਸ਼ ਸਾਰਿਆਂ ਨੂੰ ਦ੍ਰਿੜ ਕਰਾਉਂਦੇ ਨੇ। ਕੇਵਲ ਨਾਮ ਜਪੋ ਰੇ ਪ੍ਰਾਣੀ ਪਰਹੋ ਏਕ ਕੀ ਸਰਨਾ। ਇਹ ਪਾਵਨ ਪਵਿੱਤਰ ਨਾਮ ਜਪਣ ਦਾ ਉਪਦੇਸ਼ ਹਰ ਇਕ ਮਾਈ ਭਾਈ ਨੂੰ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ। ਨਾਮ ਦੇ ਦਾਤੇ ਨੇ ਸਤਿਗੁਰੂ।
ਆਨ ਆਨ ਦਰਸੈ ਬਹੁਤ ਜੋ ਚੈ ਸੁਲਭੰਤਾ।
ਬਹੁਤ ਲੋਕ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਜੋ ਚਾਹੁੰਦੇ ਨੇ ਮਹਾਰਾਜ ਜੀ ਦੇ ਦਰਸ਼ਨਾਂ ਚ ਉਨ੍ਹਾਂ ਨੂੰ ਲੱਭਦਾ ਹੈ। ਜੋ ਜੋ ਵੀ ਭਾਵਨਾ ਕਰਦੇ ਨੇ ਉਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ।
ਸ਼ਾਹਜਹਾਂ ਦਿੱਲੀ ਦੇਖੇ ਬਦ ਰਾਜ ਕਮਾਵੇ।
ਗੁਰੂ ਹਰ ਰਾਏ ਸਾਹਿਬ ਜੀ ਦੇ ਸਮੇਂ ਦਾ ਸਮਕਾਲੀ ਬਾਦਸ਼ਾਹ ਹੈ ਬਾਦਸ਼ਾਹ ਸ਼ਾਹਜਹਾਂ। ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬੈਠਾ ਦਿੱਲੀ ਵਿਚ ਬਾਦਸ਼ਾਹ ਸ਼ਾਹਜਹਾਂ ਉਸ ਵੇਲੇ ਰਾਜ ਕਰ ਰਿਹਾ ਹੈ, ਹਿੰਦੁਸਤਾਨ ਤੇ ਆਪਣਾ ਹੁਕਮ ਚਲਾ ਰਿਹਾ।
ਜਿਸ ਕੇ ਨਿਕਟ ਤਰੀਫ ਗੁਰ ਕੈ ਬਹੁਤ ਸੁਨਾਵੇ।
ਕਈ ਲੋਕਾਂ ਨੇ ਜਾ ਕੇ ਬਾਦਸ਼ਾਹ ਸ਼ਾਹਜਹਾਂ ਕੋਲ ਵੀ ਗੁਰੂ ਹਰ ਰਾਏ ਸਾਹਿਬ ਦੀ ਤਾਰੀਫ ਕੀਤੀ ਹੈ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਤੋਂ ਇੰਨੇ ਪ੍ਰਭਾਵਿਤ ਹੋਏ ਨੇ ਕਈ ਲੋਕ ਕਿ ਉਹ ਬਾਦਸ਼ਾਹ ਸ਼ਾਹਜਹਾਂ ਕੋਲ ਗਏ ਨੇ ਔਰ ਬਾਦਸ਼ਾਹ ਸ਼ਾਹਜਹਾਂ ਕੋਲ ਜਾ ਕੇ ਉਨ੍ਹਾਂ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਤਾਰੀਫ ਕੀਤੀ ਹੈ।
ਚਾਰ ਪੁੱਤਰ ਤਿਸਕੇ ਭਏ ਬਦਦਾਰ ਸ਼ਕੁਆ।
ਖਾਲਸਾ ਜੀ, ਬਾਦਸ਼ਾਹ ਸ਼ਾਹਜਹਾਂ ਦੇ ਚਾਰ ਪੁੱਤਰ ਸੀ। ਸ਼ਾਹਜਹਾਂ ਦੇ ਚਾਰ ਲੜਕੇ ਸਨ। ਇਹਦੇ ਚਾਰ ਲੜਕਿਆਂ ਵਿਚੋਂ, ਚਾਰ ਪੁੱਤਰਾਂ ਵਿਚੋਂ ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਕੋ। ਇਹ ਗੁਰੂ ਘਰ ਦਾ ਸੇਵਕ ਵੀ ਰਿਹਾ ਦਾਰਾ ਸ਼ਕੋ, ਜਿਹੜਾ ਸਭ ਤੋਂ ਵੱਡਾ ਹੈ ਇਹਦਾ ਨਾਂ ਦਾਰਾ ਸ਼ਕੋ ਹੈ।
ਵਲੀ ਅਹਿਦ ਕੀਨੋ ਤਿਸੈ ਬੋਠਾਨ ਸਮੂਹਾ।
ਔਰ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਤੋਂ ਬਾਅਦ ਦਾਰਾ ਸ਼ਕੋ ਨੂੰ ਵਲੀ ਅਹਿਦ ਕੀਤਾ ਹੋਇਆ, ਯਾਨੀ ਕਿ ਉਹ ਚਾਹੁੰਦਾ ਹੈ ਸ਼ਾਹਜਹਾਂ ਕਿ ਮੇਰੇ ਤੋਂ ਬਾਅਦ ਮੇਰਾ ਵੱਡਾ ਪੁੱਤਰ ਦਾਰਾ ਸ਼ਕੋ ਹਿੰਦੁਸਤਾਨ ਦੇ ਤਖ਼ਤ ਤੇ ਬਾਦਸ਼ਾਹ ਬਣ ਕੇ ਬੈਠੇ। ਇਹ ਇੱਛਾ ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਮਨ ਚ ਕੀਤੀ ਹੋਈ ਹੈ। ਇਸ ਕਰਕੇ ਬਾਦਸ਼ਾਹ ਦਾ ਆਪਣੇ ਵੱਡੇ ਪੁੱਤਰ ਦਾਰਾ ਸ਼ਕੋਹ ਦੇ ਨਾਲ ਬਹੁਤ ਜ਼ਿਆਦਾ ਪਿਆਰ ਵੀ ਹੈ, ਔਰ ਉਹ ਆਪਣੇ ਪੁੱਤਰ ਨਾਲ ਬਹੁਤ ਜ਼ਿਆਦਾ ਭਾਰੀ ਮੋਹ ਕਰਦਾ ਹੈ।
ਮੁਹੰਮਦ ਦੂਸਰੋ ਹੈ ਤ੍ਰਿਤੀ ਨੁਰੰਗਾ,
ਸ਼ਾਹਜਹਾਨ ਦਾ ਦੂਜਾ ਪੁੱਤਰ ਹੈ, ਉਹਦਾ ਨਾਂ ਹੈ ਸੁਜਾ ਮੁਹੰਮਦ, ਤੇ ਇਹਦਾ ਤੀਸਰਾ ਪੁੱਤਰ ਹੈ ਨੁਰੰਗਾ, ਜਿਹਨੂੰ ਆਪਾਂ ਔਰੰਗਜ਼ੇਬ ਕਹਿੰਦੇ ਹਾਂ। ਇਹ ਤੀਜੇ ਸਥਾਨ ਤੇ ਆ, ਔਰ ਤੀਜਾ ਪੁੱਤਰ ਇਹਦਾ ਨੁਰੰਗਾ ਹੈ।
ਮੁਰਾਦ ਬਖਸ਼ ਰਾਖੇ ਨਿਜ ਸੰਗਾ,
ਔਰ ਇਹਦਾ ਚੌਥਾ ਪੁੱਤਰ ਹੈ ਮੁਰਾਦ ਬਖਸ਼, ਇਹਨੂੰ ਵੀ ਇਹ ਆਪਣੇ ਨਾਲ ਰੱਖਦਾ। ਚਾਰ ਪੁੱਤਰ ਸੀ ਬਾਦਸ਼ਾਹ ਦੇ, ਸਭ ਤੋਂ ਵੱਡਾ ਸੀ ਦਾਰਾ ਸ਼ਕੋ, ਦੂਜਾ ਸੀ ਸੁਜਾ ਮੁਹੰਮਦ, ਤੇ ਤੀਸਰਾ ਸੀ ਔਰੰਗਜ਼ੇਬ, ਤੇ ਚੌਥਾ ਸੀ ਮੁਰਾਦ ਬਖਸ਼। ਇਹ ਚਾਰ ਪੁੱਤਰ ਨੇ ਬਾਦਸ਼ਾਹ ਸ਼ਾਹਜਹਾਨ ਦੇ, ਔਰ ਬਾਦਸ਼ਾਹ ਸ਼ਾਹਜਹਾਨ ਆਪਣੇ ਵੱਡੇ ਪੁੱਤਰ ਨੂੰ ਵਲੀ ਅਹਿਦ ਕਰਕੇ ਉਹਨੂੰ ਤਖ਼ਤ ਤੇ ਬਿਠਾਉਣਾ ਚਾਹੁੰਦਾ ਸੀ। ਵੱਡੇ ਪੁੱਤਰ ਦਾਰਾ ਸ਼ਕੋਹ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਉਣਾ ਚਾਹੁੰਦਾ ਹੈ।
ਦਾਰ ਸ਼ਕੋਹ ਮਿਸਾਲ ਤੋਂ ਕਰਕੇ ਉਰ ਦਰੋਹਾ, ਦੋ ਰੰਗ ਨੇ ਤੇ ਬੁਰਾ ਕੀਏ ਮਨ ਧਾਰਿਓ ਕ੍ਰੋਧਾ।
ਔਰੰਗਜ਼ੇਬ ਜਿਹੜਾ ਸੀ ਇਹ ਬੜਾ ਕਰੂਰ ਸੀ, ਬਹੁਤ ਜ਼ਿਆਦਾ ਕ੍ਰੋਧੀ ਬਿਰਤੀ ਵਾਲਾ ਸੀ। ਜਦੋਂ ਔਰੰਗਜ਼ੇਬ ਨੇ ਵੇਖਿਆ ਕਿ ਮੇਰਾ ਬਾਪ ਮੇਰੇ ਵੱਡੇ ਭਰਾ ਨੂੰ ਤਖ਼ਤ ਤੇ ਬਿਠਾਉਣਾ ਚਾਹੁੰਦਾ ਦਾਰਾ ਸ਼ਕੋਹ ਨੂੰ, ਤੇ ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਦਾਰਾ ਸ਼ਕੋਹ ਨਾਲ ਵੈਰ ਰੱਖਿਆ, ਉਹਦੇ ਨਾਲ ਆਪਣੇ ਮਨ ਦੇ ਵਿੱਚ ਬੜਾ ਭਾਰੀ ਕ੍ਰੋਧ ਰੱਖ ਕੇ ਉਹਦੇ ਨਾਲ ਇਹਨੇ ਇੱਕ ਬੜਾ ਵੱਡਾ ਬੁਰਾ ਕੰਮ ਕੀਤਾ। ਔਰੰਗਜ਼ੇਬ ਨੇ ਇੱਕ ਬੜਾ ਵੱਡਾ ਖੋਟਾ ਕੰਮ ਕੀਤਾ ਆਪਣੇ ਵੱਡੇ ਭਾਈ ਨਾਲ।
ਸ਼ੇਰ ਮੁੱਛ ਕਤਰਾਏ ਕੈ ਚਾਵਲ ਮੈਂ ਪਾਏ,
ਇਹਨੇ ਕੀ ਕੀਤਾ ਕਿ ਇੱਕ ਸ਼ੇਰ ਦੀ ਮੁੱਛ ਲੈ ਕੇ ਨਾ, ਮੁੱਛ ਦਾ ਵਾਲ ਲੈ ਕੇ, ਸ਼ੇਰ ਦੀ ਮੁੱਛ ਦਾ ਵਾਲ ਜੇ ਕਿਸੇ ਬੰਦੇ ਦੇ ਅੰਦਰ ਚਲਾ ਜਾਏ ਤੇ ਸਹਿਜੇ ਸਹਿਜੇ ਕਰਕੇ ਉਹ ਬੰਦੇ ਦੀ ਮੌਤ ਹੋ ਜਾਂਦੀ, ਇੰਨਾ ਖਤਰਨਾਕ ਹੁੰਦਾ। ਔਰੰਗਜ਼ੇਬ ਨੇ ਕੀ ਕੀਤਾ ਕਿ ਸ਼ੇਰ ਦੀ ਮੁੱਛ ਦਾ ਵਾਲ ਲੈ ਕੇ ਉਹਦਾ ਕੁਤਰਾ ਕਰਵਾ ਕੇ ਚਾਵਲਾਂ ਦੇ ਵਿੱਚ ਉਹ ਮੁੱਛ ਦਾ ਵਾਲ ਮਿਲਾ ਕੇ, ਸ਼ੇਰ ਦੀ ਮੁੱਛ ਦਾ ਵਾਲ ਮਿਲਾ ਕੇ ਕੁਤਰਾ ਕਰਕੇ ਚਾਵਲਾਂ ਦੇ ਵਿੱਚ ਮਿਲਾ ਕੇ,
ਕਹਿ ਕਹਿ ਤਿਸਕੇ ਦਾਸ ਕੋ ਕਰ ਦਗਾ ਖੁਲਾਏ।
ਜਿਹੜਾ ਦਾਰਾ ਸ਼ਕੋਹ ਦਾ ਨੌਕਰ ਸੀ ਨਾ, ਉਹ ਨੌਕਰ ਨੂੰ ਖਰੀਦ ਲਿਆ ਔਰੰਗਜ਼ੇਬ ਨੇ। ਜਿਹੜਾ ਨੌਕਰ ਦਾਰਾ ਸ਼ਕੋਹ ਨੂੰ ਰੋਟੀ ਖਵਾਉਂਦਾ ਸੀ, ਰੋਜ਼ ਭੋਜਨ ਖਵਾਉਂਦਾ ਸੀ, ਉਸ ਨੌਕਰ ਨੂੰ ਖਰੀਦ ਕੇ ਉਹਨੂੰ ਕਹਿ ਕੇ ਮੁੱਛ ਦਾ ਵਾਲ ਕੁਤਰਵਾ ਕੇ ਚਾਵਲਾਂ ਵਿੱਚ ਮਿਲਵਾ ਕੇ ਉਹ ਚਾਵਲ ਬਾਦਸ਼ਾਹ ਦਾਰਾ ਸ਼ਕੋਹ ਨੂੰ ਔਰੰਗਜ਼ੇਬ ਨੇ ਦਵਾ ਦਿੱਤੇ।
ਭਇਓ ਬੜੋ ਬਿਮਾਰੀ ਤਬ ਹੋਏ ਨਾ ਉਪਚਾਰੇ,
ਤੇ ਦਾਰਾ ਸ਼ਕੋਹ ਨੇ ਉਹ ਚਾਵਲ ਖਾ ਲਏ, ਉਹਨੂੰ ਨਹੀਂ ਸੀ ਪਤਾ ਕਿ ਇਹਦੇ ਚ ਮੁੱਛ ਦੀ ਵਾਲ ਕੁਤਰ ਕੇ ਪਾਈ ਹੋਈ ਹੈ। ਜਦੋਂ ਉਹ ਵਾਲ ਇਹਦੇ ਅੰਦਰ ਗਏ ਸ਼ੇਰ ਦੀ ਮੁੱਛ ਦੇ, ਤੋ ਦਾਰਾ ਸ਼ਕੋਹ ਦੇ ਪੇਟ ਵਿੱਚ ਜਾਂਦਿਆਂ ਸਾਰੇ ਨੂੰ ਰੋਗ ਲੱਗ ਗਿਆ, ਬਹੁਤ ਭਿਆਨਕ ਪੇਟ ਦਾ ਰੋਗ ਲੱਗ ਗਿਆ। ਦਿਨ ਪ੍ਰਤੀ ਦਿਨ ਇਹਨੂੰ ਸੋਕਾ ਲੱਗਣਾ ਸ਼ੁਰੂ ਹੋ ਗਿਆ, ਅੰਦਰੋ ਹੀ ਅੰਦਰ ਦਾਰਾ ਸ਼ਕੋਹ ਖਤਮ ਹੋਣਾ ਸ਼ੁਰੂ ਹੋ ਗਿਆ। ਇਹੋ ਜਿਹਾ ਭੈੜਾ ਕਰਮ ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਨਾਲ ਕੀਤਾ। ਇਹ ਤਿੰਨਾਂ ਭਰਾਵਾਂ ਦਾ ਕਾਤਲ ਸੀ, ਸੁਜਾ ਮੁਹੰਮਦ ਨੂੰ ਵੀ ਇਹਨੇ ਮਾਰਿਆ, ਦਾਰਾ ਸ਼ਕੋਹ ਨੂੰ ਵੀ, ਔਰ ਜਿਹੜਾ ਸਭ ਤੋਂ ਛੋਟਾ ਸੀ ਮੁਰਾਦ ਬਖਸ਼ ਉਹਨੂੰ ਵੀ ਇਹਨੇ ਵਿਸ਼ਵਾਸਘਾਤ ਕਰਕੇ ਔਰੰਗਜ਼ੇਬ ਨੇ ਮਾਰਿਆ, ਤੇ ਪਿਓ ਨੂੰ ਕੈਦ ਕਰਕੇ ਸ਼ਾਹਜਹਾਨ ਨੂੰ ਫਿਰ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬੈਠਾ ਸੀ ਔਰੰਗਜ਼ੇਬ। ਇਹੋ ਜਿਹਾ ਜ਼ੁਲਮੀ ਤੇ ਕੁਕਰਮੀ ਬਾਦਸ਼ਾਹ ਸੀ ਔਰੰਗਜ਼ੇਬ। ਦਾਰਾ ਸ਼ਕੋਹ ਨੂੰ ਇਹਨੇ ਛੋਟੇ ਹੁੰਦੇ ਹੀ ਮਾਰਨ ਦਾ ਯਤਨ ਕੀਤਾ ਕਿ ਇਹ ਵੱਡਾ ਹੈ, ਤਖ਼ਤ ਤੇ ਬੈਠਣ ਵਾਸਤੇ ਤਿਆਰ ਹੋਇਆ ਬੈਠਾ ਹੈ, ਮੇਰਾ ਬਾਪ ਵੀ ਇਹਨੂੰ ਤਖ਼ਤ ਤੇ ਬਿਠਾਉਣਾ ਚਾਹੁੰਦਾ ਹੈ। ਇਹਨੇ ਪਹਿਲਾਂ ਹੀ ਉਹਦਾ ਖਾਤਮਾ ਕਰਨ ਵਾਸਤੇ ਤਿਆਰੀ ਕਰਕੇ ਮੁੱਛ ਦੇ ਵਾਲ ਕੁਤਰ ਕੇ, ਸ਼ੇਰ ਦੀ ਮੁੱਛ ਦੇ ਵਾਲ ਕੁਤਰ ਕੇ ਚਾਵਲਾਂ ਚ ਪਾ ਕੇ ਉਹ ਦਾਰਾ ਸ਼ਕੋਹ ਨੂੰ ਖਵਾ ਦਿੱਤੇ, ਜਿਹਨੂੰ ਖਾਂਦਿਆਂ ਸਾਰ ਦਾਰਾ ਸ਼ਕੋਹ ਬਿਮਾਰ ਹੋ ਗਿਆ।
ਉਤੇ ਨਜੂਮੀ ਹਕੀਮ ਜੇ ਕਰ ਕਰ ਸਭ ਹਾਰੇ,
ਬੜੇ ਨਜੂਮੀ ਹਕੀਮ ਜਿਹੜੇ ਸ਼ਾਹੀ ਵੈਦ ਸਨ, ਉਹਨਾਂ ਵੈਦਾਂ ਨੇ ਬੜਾ ਆ ਕੇ ਇਲਾਜ ਕੀਤਾ। ਦਾਰਾ ਸ਼ਕੋਹ ਦਾ ਰੋਗ ਵੇਖਿਆ ਪਰ ਉਹਨਾਂ ਨੂੰ ਕੋਈ ਰੋਗ ਸਮਝ ਨਹੀਂ ਸੀ ਆਉਂਦਾ, ਬਹੁਤ ਜ਼ਿਆਦਾ ਉਹਨਾਂ ਨੇ ਇਲਾਜ ਕੀਤੇ, ਜੋ ਦਵਾਈਆਂ ਔਖਦੀਆਂ ਦੇ ਸਕਦੇ ਸਨ ਦਿੱਤੀਆਂ, ਪਰ ਉਹ ਹਾਰ ਗਏ। پر دارا شکو دا علاج نہیں کر سکے.
دن پر دربل ہوت سو نہ مٹ ہے بیماری.
دارا شکو دن پرتی دن نربل ہون لگا, دن پرتی دن کمزور ہون لگا, اتنا زیادہ کمزور کہ منجے دے نال لگ گیا, ایدے کڑو اٹھنا بھی مشکل ہو گیا, ایدی بیماری نہیں مٹ رہی.
یا جہاں چنتا ماہور پریت اچاری.
اور بادشاہ شاہ جہاں نو بڑی چنتا ہون لگی, بڑا فکر ہون لگا, او دا وڈا پتر ہے تے انو انہیں ولی عہد کیتا ہویا, ہندوستان دا بادشاہ بنانا چاہوندا اپنے وڈے پتر دارا شکو نو, پر او دی حالت بڑی نگر دی جا رہی ہے, او نربل تے کمزور ہوندا جا رہا ہے, تے پتر دا پیار بھی بادشاہ شاہ جہان دے من وچ ہے, او دی پریت نو بچار کے شاہ جہان بڑا چنتت ہویا, بہت زیادہ فکر مند ہویا.
گن حکیم پادشاہ کے نہ چلیو اپائے.
ہن بادشاہ ہے, بادشاہ کول کیڑا حکیماں دی گھاٹ سی, اینے بڑے بڑے وید بڑے بڑے حکیم انہاں کولوں بلا بلا کے علاج کروایا, پر ایدا کوئی بھی اپاہ نہیں چل سکیا, کسے نیم حکیم دی کوئی دوائی کام نہیں کیتی.
تب سب ہن بچار قائم گرا الائے.
پھر اس ویلے جن حکیم سی انہاں سارے حکیماں نے رل کے بچار کیتی بھی اینو بیماری کی ہے. جدو بیماری دا پتہ لگ گیا تے پھر انہاں نے ایدا علاج وچاریا, جننے حکیم سن وید سن انہاں سارے ویداں تے حکیماں نے رل کے وچار کر کے دسیا.
ہرڑ آئے بد تول کی جو دے سر ساہے.
کہن لگے کہ بادشاہ تیرے پتر دارا شکو دی بیماری دا علاج ہے, پر ہاں او علاج بڑا مشکل ہے, او دے واسطے سانو 14 سر ساہی دی ایک ہرڑ چاہی دی. جنو کچی چٹاکی کہہ دیندے نا, ایک چٹاک پکی ہوندی ایک کچی چٹاک ہوندی ہے, کچی چٹاک نو 14 سر ساہی کہہ دیندے نے. 14 سر ساہی تول دی کچی چٹاک دی سانو ایک وڈی ہرڑ چاہی دی ہے.
ایک ماسے کو لونگ ہوئے انواب پاہے.
ایک ماسے دا لونگ ہونا چاہی دا, جڑا لونگ ہے او ایک ماسے دے وزن جنا ہونا چاہید ہے. اے دو چیزاں جے تو سانو منگوا دے میں.
اسی انتر مچ شیر کی باہر نکسے.
جیڑی مچ شیر دے مچ دے وال جڑے کتر کے نو کھوائے ہوئے نے دارا شکو نو, جے او 14 سر ساہی وزن دی ہرڑ تے ایک ماسے دا لونگ اے دوویں چیزاں منگا کے سانو دتیاں جان, تاں اسی دارا شکو دے پیٹ وچ گئے ہوئے مچھ دے وال جڑے نے او باہر کڈ سکدے ہاں, او تاں باہر نکل سکدے ہن.
سب بیماری جائے ہے جب انتر کہ
تاں ایدی او بیماری ختم ہوے گی, جے اے دوویں چیزاں ساڈے کول ہون او دی اسی دوائی بنا کے نو دیاں گے تے ایدا روگ ختم ہوئے گا, ایدے اندر جڑی یہ بیماری ہے وہ ختم ہوئے گی.
یہ حکیم حکمت میں سو سکل کنتے.
جڑے حکمت وچ علاج کرن دے وچ بڑے بڑے سیانے حکیم سی وید سی, انہا سارے ویداں نے حکیماں نے یہی علاج دسیا.
جا جا سن کے پتے نج دات ترنتے.
بادشاہ نے جدو یہ گل سنی سندیاں سارو نے اپنے نوکر بھیجے, جنے جنے پنساریاں دیاں دکاناں سن انہا ساریاں دکاناں دے اتے اپنے نوکر بھیجے ہن.
یہاں جائے اوبجتی تے لگ نر تائے.
بڑے بڑے ویداں دے کول سیانیاں دے کول جتھے دوا خانے سی اتے بندے بھیجے, جتھے چیزاں ہندوستان چ پیدا ہندیاں سن ہرڑا تے دوجے لونگ جتھے بندے سن پیدا ہندے سن, اتھے بھی بادشاہ نے اپنے بندے بھیجے نے کہ 14 سر ساہی وزن دی ہرڑ چاہی دی ہے تے ایک ماسے دا لونگ چاہی دا ہے, اے لین واسطے سب تھاواں تے نے اپنے بندے بھیجے ہن.
لونگ ہرڑ اے چی بڑی سو کون نہ پائے.
پر خالصہ جی اینے وڈے آکار دی ہرڑ تے اینے وڈے آکار دا لونگ کتوں نہیں ملیا, ہن ایک ماسے دا لونگ کتوں لبن, 14 سر ساہی جانے کی کچی چٹاک دے وزن جنی ہرڑ او کتھوں لبے گی. کہندے بڑیاں تھاواں تو پال کیتی پر نہ ایڈی وڈی ہرڑ ملدی ہے تے نہ ہی ایڈا وڈا لونگ ملدا ہے
بہت بلائت میں پھرے پربت بنیرے
جنا پہاڑا وچ بھی بندے بھیجے بڑیاں ولایتاں وچ جڑے پردیس سی اوتھے بھی جا کے نے اپنے دوت بھیجے بھی کتوں بھی جا کے چیزاں لب کے لیاؤ کسی بھی مول تے ملنو مول تار کے لے کے آؤ
کرے وپار جہاج کے جے پھر سکنے
جے وپار کر دے رہے نا چیزاں دا لونگاں دا جا ہرڑاں دا انہا وپاریاں نو بھی ملو بھی شاید کسی وپاری کوڑے چیزاں پہیاں ہونا
اپنی منڈل میں پھرے کت ہاتھ نہ آئے
گل کی ہن بادشاہ سی ہندوستان دا انہوں یہ چیزاں لبن واسطے کنا جور لانا پیا ساری دھرتی پاڑ لئی انہوں نے سارے بھارت کھنڈ دی بھومی دے لوکاں کولوں جا کے پتہ کر لیا پر نہ ہرڑ ملی تے نہ ہی لونگ ملیا بادشاہ شاہ جہان دے من دے وچ بڑی دچتائی کیونکہ انہاں تو بنا اے دے پتر دا علاج نہیں ہونا جیڑا شیر دی مچھ دا وال بادشاہ دارا او دے پیٹ تے گیا ہویا ہے اونوں کڈن واسطے دوویں چیزاں چاہیدیاں نے دوویں نہیں مل رہیاں بڑی زیادہ فکر ہے انہاں دے من چ بڑا بھاری چنتا ہے بادشاہ نو
اوت وزیر جو شاہ کو گر سکھن پاسو
بادشاہ جی جڑا بادشاہ دا وزیر سی نا شاہ جہان دا او دا کتے گرو کے سکھاں دے نال میل ملاپ سی بادشاہ دا وزیر او گرو کے سکھاں دے نال ملدا جلدا سی
کرامات صاحب گرو سن پیو ہلاسے
سکھاں نے دسیا اس وزیر نو کہن لگے وزیر جی ساڈے ستگرو جی کراماتاں وچ ولی ہن ساڈے صاحب جی کراماتاں دے داتے ہن جدوں وزیر نے گل سنی گرو ہر رائے صاحب دی اپما سنی سن کے وزیر خوش ہویا
شری گرو ہر گوبند جی تین سنگ لڑائے
گل چلی وزیر دے نال کہ بادشاہ شاہ جہان دی گرو ہر گوبند صاحب نال تاں لڑائی ہندی رہی شاہ جہان بادشاہ چھویں پاتشاہ گرو ہر گوبند صاحب جی مہاراج جی دے نال لڑدا رہا انہیں چار جنگاں ستگراں نال لڑیاں نے
کرت رہو بو شاہ جو کیوں نہ بن آئے
انہیں بڑا بھاری ودروہ رکھیا گرو گھر نال شاہ جہان نے گرو ہر گوبند صاحب جی مہاراج جی دے نال دی کدے نہیں بنی
سو تن تج بے کنٹھ گئے اب تن کو پتا
تے گرو ہر گوبند صاحب جی مہاراج جی تا ہن سچ کھنڈ جا چکے نے او تا بیکنٹھ نو جا چکے نے اور انہاں دی تھاں تے انہاں دی جگہ تے اس ویلے انہاں دے پوترے شری گرو ہر رائے صاحب جی مہاراج جی ہن
گرتا گادی پر ٹکیو بد عظمت پوتا
او اس ویلے گرتا گدی دے اتے براجمان نے جڑے عظمتاں تے کراماتاں دے جہاز نے جنہاں تو بینت کراماتاں تے عظمتاں ہن
اسی انمولی وست بد تین تے کر آوے
آ جڑیاں انمولیاں وستواں نے بڑیاں قیمتی جڑیاں میلی نہیں رہیاں بادشاہ نو کتوں چودہ سرساہی دا ہرڑ اور ایک ماسے دا لونگ اے دوویں چیزاں بادشاہ نو ملی نہیں رہیاں اے جے چاہیدیاں نے تا اے گرو ہر رائے صاحب جی دے کولوں مل سکدیاں نے کیونکہ گرو ہر رائے صاحب جی مہاراج جی کول بڑا وڈا دوا خانہ ہے گرو گھر دے وچ سب تو پہلا جڑی دوے خانے دی مہاراج جی نے ریت چلائی جاں ہوا ہسپتال گرو گھر وچ سب تو پہلا بنیا او تان گرو ہر رائے صاحب جی مہاراج جی نے کیرت پور صاحب بنایا بہت بڑا وید خانہ ہن اے دوویں چیزاں کتوں نہیں ملیاں سکھ کہن لگے کہ اے دوویں چیزاں شری گرو ہر رائے صاحب جی مہاراج جی کولوں مل سکدیاں نے
سیوک ہوئے جاچن کرے کہ بنا پچھاوے
ہاں جی بادشاہ سیوک بن کے داس بن کے انہاں دے چرناں چ بینتی کرے تے بینتی کر کے گرو ہر رائے صاحب جی دے کول بنا پتر بھیجے تا اینوں او چیزاں پراپت ہو سکدیاں نے مل سکدیاں نے
جیم وزیر نے سنیو جب نچے اور کینا
سکھاں نے جدوں وزیر نو اے گل دسی وزیر نے سکھاں کولوں یہ گلاں سنیاں تے سن کے وزیر نے اس گل دا اپنے من چ نشچا کیتا
ٹھیک بات نیکی ہے دکھ گھینا
کہن لگا سکھو تسی بالکل یہ گل درست کہی ہے ٹھیک کہی ہے گرو گھر تو ہی اس مرض دا علاج ہو سکدا ہے گرو گھروں ہی یہ دوائی پراپت ہو سکتی ہے یہ گل پکے طور تے میں جان لئی ہے
تب وزیر ڈگ شاہ نے عرض سنائے
او وزیر چل کے بادشاہ کول آیا سکھاں دے کولوں مل کے پھر او بادشاہ شاہ جہان کول آیا تے بادشاہ کول آ کے اس وزیر نے بینتی کیتی
شری گرو ہرگوبند کی بیٹھو اب تھائے
کہن لگا بادشاہ سلامت میں تیری چنتا دا علاج لب کے لے آیا میں تیرے پتر واسطے اوہدی لب کے لے آیا اس وقت شری گرو ہرگوبند صاحب جی چھویں پاتشاہ مہاراج انہاں دی گدی دے اتے جڑے گرو صاحب جی براجمان ہن
پوتا شری ہر رائے جی بڑ عظمت ونتا
انہاں دی تھاں تے جڑے اس وقت بیٹھے نے انہاں دا ناں ہے شری ہر رائے تے او ہن گرو ہرگوبند صاحب دے پوترے او گرو ہرگوبند صاحب دے پوترے ہن
شری گر کر نرویر دینن دکھ ہنتا
اور شری گرو ہر رائے صاحب جی مہاراج جی دا جڑا گھر ہے گرو نانک دا جڑا گھر ہے وہ نرویر ہے وہ کدے کسے نال ویر نہیں رکھ دے پاویں تو انہاں دے نال جنگ یدھ کردا رہے پر گرو نانک دا گھر نرویر ہے وہ سدا کسے نال ویر نہیں رکھ دے اور او دیناں دے دکھاں نوں ہرن والے ہن
جن کے ڈگ اے وقت ہے جاچو تن پائے
آ جڑیاں دوویں چیزاں تینوں چاہیدیاں نے ہرڑ تے لونگ اے دوویں چیزاں انہاں دے گھر وچ نے گرو ہر رائے صاحب جی دے دوا خانے وچ نے اتھے انہاں دے کولوں اے منگ کر تے تینوں اے دوویں چیزاں انہاں کولوں مل سکدیاں نے
بنتی چپ لکھ بھیجیے
انہاں دے چرناں وچ بینتی نامہ لکھ کے بھیج اپنے والوں ارداس لکھ کے بھیج تے او تیری بینتی ضرور پروان کرنگے اور تیری بینتی پروان کر کے تینوں اے دوویں چیزاں دینگے
جا جا ہر کیو سنت لکھ عرض پٹھائے
اور بادشاہ تا پہلا ہی لب رہا سی او تا چوندا سی کہ تو اے دوویں چیزاں ملن جدوں نو پتہ لگا بھی گرو گھروں ملن گیاں اسی وقت بادشاہ بڑا خوش ہویا بادشاہ شاہ جہان نے اسی ویلے سندیاں سار اپنے والوں ایک چٹھی بینتی روپ چٹھی گرو ہر رائے صاحب جی ول لکھی ہے
ہم پر تمرے بڑے نت بہو کرت پلائے
انہیں چٹھی لکھ کے بھیجی کہ مہاراج ساڈے اتے تہاڈے بڑے وڈیرے بڑی کرپا کردے رہے نے تہاڈے وڈیاں نے ساڈے وڈیاں تے بڑی بھاری کرپا درشٹی کیتی ہے
شری نانک بابر ملے بخشی وڈیائے
گرو نانک پادشاہ نے ساڈے وڈیرے بابر تے کرپا کیتی تے بابر تے کرپا کر کے اونوں وڈیائیاں بخشیاں اونوں راج بھاگ بخشش کیتے
انگد گر ہماؤں سوں میں سنی پلائے
بادشاہ ہمایوں تے وڈے ستگرو گرو انگد دیو صاحب جی نے کرپا کیتی جدوں شیر شاہ سوری نے راج کھویا تے ہمایوں نو تہاڈے وڈیرے گرو انگد صاحب جی نے راج بھاگ بخشیا سی
اکبر شری گرو امرتوں مل کارج سارے
اور بادشاہ اکبر نے گرو امرداس صاحب جی نال مل کے اپنے کارج سدھ کیتے بادشاہ اکبر تے گرو امرداس صاحب جی مہاراج جی دی کرپا درشتی رہی ہے
جہانگیر ارجن گرو مل بچن اچارے
اور بادشاہ جہانگیر نے یعنی کہ میرے پتا نے گرو ارجن صاحب نال بھی میل رکھیا تے تہاڈے پتا تہاڈے دادا شری گرو ہرگوبند صاحب جی بھی میرے پتا بادشاہ جہانگیر تے کرپا کردے رہے
شری گرو ہرگوبند سو مم باد بھیو ہے
پر پتا نہیں کہو جی کھیڈ بنی کارن بنیا ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮੇਰਾ ਝਗੜਾ ਹੋ ਗਿਆ, ਛੇਵੇਂ ਪਾਤਸ਼ਾਹ ਜੀ ਦੇ ਨਾਲ ਮੇਰਾ ਵਿਵਾਦ ਹੋ ਗਿਆ।
ਲੋਕਨ ਪਰ ਕੈ ਬੀਚ ਕੋ ਗੋ ਬੀਚ ਕੀ ਹੈ,
ਬਹੁਤ ਸਾਰੇ ਲੋਕ ਜਿਹੜੇ ਪਾੜਾ ਪਾਉਣ ਵਾਲੇ ਸੀ ਉਹਨਾਂ ਨੇ ਵਿੱਚ ਪੈ ਕੇ ਸਾਡੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਚ ਫਰਕ ਪਾ ਦਿੱਤਾ। ਮੈਂ ਉਹਨਾਂ ਨਾਲ ਲੜਨਾ ਨਹੀਂ ਸੀ ਚਾਹੁੰਦਾ, ਪਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਕਲੇਸ਼ੀ ਲੋਕ ਹੁੰਦੇ ਨੇ ਉਹਨਾਂ ਨੇ ਵਿੱਚ ਪੈ ਕੇ ਸਾਡੇ ਵਿੱਚ ਫਰਕ ਪਾ ਦਿੱਤਾ, ਪਾੜਾ ਪਾ ਦਿੱਤਾ।
ਮੈਂ ਔਰਕ ਕਰਿਓ ਬਦ ਬੈਲ ਪਰਿਓ,
ਪਰ ਫਿਰ ਵੀ ਹੇ ਗੁਰੂ ਹਰ ਰਾਏ ਸਾਹਿਬ ਜੀ ਮੈਂ ਅੰਤ ਨਹੀਂ ਕੀਤਾ, ਮੈਂ ਇੰਨੀ ਜ਼ਿਆਦਾ ਜੰਗ ਨਹੀਂ ਕੀਤੀ, ਮੈਂ ਫਿਰ ਵੀ ਬਹੁਤਾ ਟਾਲਾ ਮਟੋਲਾ ਕਰਦਾ ਰਿਹਾ, ਉਹਨਾਂ ਨਾਲ ਜੰਗ ਨਹੀਂ ਲੜੇ।
ਅਬ ਮੇਰੋ ਕਾਰਜ ਇਹੀ ਬਦ ਆਨ ਪਰਿਓ ਹੈ,
ਹੇ ਗੁਰੂ ਹਰ ਰਾਏ ਸਾਹਿਬ ਜੀ ਹੁਣੇ ਮੇਰਾ ਬੜਾ ਵੱਡਾ ਕੰਮ ਹੈ ਜਿਹੜਾ ਤੁਹਾਡੇ ਤਾਈ ਆਣ ਬਣਿਆ ਹੈ, ਇਹ ਬੜਾ ਵੱਡਾ ਕੰਮ, ਮੇਰਾ ਪੁੱਤਰ ਮਰ ਰਿਹਾ ਜਿਹਨੇ ਆਉਣ ਵਾਲੇ ਸਮੇਂ ਚ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਮੇਰੇ ਤੋਂ ਬਾਅਦ, ਉਹ ਮਰ ਰਿਹਾ, ਉਹਦਾ ਇਹ ਬੜਾ ਵੱਡਾ ਕੰਮ ਹੈ ਜੋ ਮੇਰਾ ਹੁਣ ਤੁਹਾਡੇ ਤਾਈ ਆਣ ਬਣਿਆ।
ਸੁੱਤ ਮੇਰੋ ਬੀਮਾਰ ਹੈ ਤੁਮ ਠੀਕ ਉਪਚਾਰੇ,
ਮਹਾਰਾਜ ਮੇਰਾ ਪੁੱਤਰ ਬਹੁਤ ਜ਼ਿਆਦਾ ਬਿਮਾਰ ਹੈ, ਸ਼ੇਰ ਦੀ ਮੁੱਛ ਦਾ ਵਾਲ ਕੁਤਰ ਕੇ ਕਿਸੇ ਨੇ ਇਹਨੂੰ ਖਵਾ ਦਿੱਤਾ ਦਵੈਖੀ ਨੇ, ਤੇ ਉਹਦਾ ਉਪਚਾਰ ਉਹਦੀ ਦਵਾਈ ਹੇ ਗੁਰੂ ਜੀ ਹੁਣ ਮੈਨੂੰ ਸਿਰਫ ਤੁਹਾਡੇ ਕੋਲੋਂ ਮਿਲ ਸਕਦੀ ਹੈ।
ਦੁਰਲਭ ਵਸਤ ਖੋਜੀ ਕਨੀ ਨਾ ਪਾਏ ਉਦਾਰੇ,
ਇਹ ਜਿਹੜੀਆਂ ਦੁਰਲਭ ਵਸਤੂਆਂ ਤੁਹਾਡੇ ਕੋਲ ਨੇ ਮੈਂ ਬੜੀਆਂ ਥਾਵਾਂ ਤੇ ਲੱਭੀਆਂ ਨੇ, ਬਹੁਤ ਥਾਵਾਂ ਤੇ ਖੋਜੀਆਂ ਨੇ, ਪਰ ਮੈਨੂੰ ਇਹ ਦੋਵੇਂ ਵਸਤੂਆਂ ਕਿਤੋਂ ਨਹੀਂ ਮਿਲੀਆਂ, ਕਿਤੋਂ ਵੀ ਪ੍ਰਾਪਤ ਨਹੀਂ ਹੋਈਆਂ।
ਇਤਿਹਾਸਕ ਲਿਖ ਕਰ ਪਤੀ ਭੇਜਿਓ ਉਮਰਾਓ,
ਏਦਾਂ ਇਹਨੇ ਬੜੇ ਪਿਆਰ ਨਾਲ ਸ਼ਾਹਜਹਾਨ ਨੇ ਚਿੱਠੀ ਲਿਖੀ ਤੇ ਲਿਖ ਕੇ ਆਪਣੇ ਇੱਕ ਅਫਸਰ ਨੂੰ ਚਿੱਠੀ ਦੇ ਕੇ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਕੀਰਤਪੁਰ ਸਾਹਿਬ ਭੇਜਿਆ।
ਤੁਰਨ ਪੰਥ ਉਲੰਘ ਕੇ ਕੀਰਤਪੁਰ ਆਓ,
ਬੜੀ ਛੇਤੀ ਨਾਲ ਉਹ ਅਫਸਰ ਅਹਿਲਕਾਰ ਚਿੱਠੀ ਲੈ ਕੇ ਬਾਦਸ਼ਾਹ ਦੀ ਕੀਰਤਪੁਰ ਸਾਹਿਬ ਪਹੁੰਚਿਆ ਹੈ।
ਆਏ ਕਰਿਓ ਡੇਰਾ ਤਬੈ ਨਿਸਪੁਰੀ ਬਿਤਾਏ,
ਆ ਕੇ ਡੇਰਾ ਕੀਤਾ ਕੀਰਤਪੁਰ ਸਾਹਿਬ ਆ ਕੇ, ਤੇ ਕੀਰਤਪੁਰ ਸਾਹਿਬ ਆ ਕੇ ਡੇਰਾ ਕਰਕੇ ਦੇ ਰਾਤ ਬਤੀਤ ਕੀਤੀ ਹੈ।
ਦਿਨ ਅਗਲੇ ਲਾਗੀ ਸਮਾ ਗੁਰ ਬੀਚ ਸੁਹਾਏ,
ਅਗਲੇ ਦਿਨ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦਾ ਦੀਵਾਨ ਸਜਿਆ, ਸਭਾ ਲੱਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭਾ ਦੇ ਵਿੱਚ ਆ ਕੇ ਬਹੁਤ ਸਾਰੇ ਸਿੱਖ ਸੁਭਾਏਮਾਨ ਹੋਏ।
ਆਏ ਕਰੀ ਪਦ ਬੰਦਨਾ ਦੀਨਸ ਪਰਵਾਨਾ,
ਇਹ ਜਿਹੜਾ ਬਾਦਸ਼ਾਹ ਦਾ ਭੇਜਿਆ ਅਹਿਲਕਾਰ ਸੀ ਇਹ ਗੁਰੂ ਹਰ ਰਾਏ ਸਾਹਿਬ ਦੇ ਦੀਵਾਨ ਚ ਆਇਆ, ਇਹਨੇ ਆ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ ਔਰ ਬਾਦਸ਼ਾਹ ਦਾ ਭੇਜਿਆ ਹੋਇਆ ਪ੍ਰਵਾਨਾ ਸਤਿਗੁਰਾਂ ਨੂੰ ਦਿੱਤਾ।
ਕਰਿਓ ਸੁਨਾਮਨ ਸਕਲ ਪਤ ਗੁਰ ਕੇ ਅਗਵਾਨਾ,
ਸਤਿਗੁਰਾਂ ਦੇ ਸਾਹਮਣੇ ਉਹ ਪ੍ਰਵਾਨਾ ਸੇਵਾਦਾਰ ਨੇ ਪੜ ਕੇ ਸੁਣਾਇਆ, ਜੋ ਬੇਨਤੀ ਪੱਤਰ ਬਾਦਸ਼ਾਹ ਨੇ ਲਿਖ ਕੇ ਭੇਜਿਆ ਸੀ ਉਹ ਪੜ ਕੇ ਸੁਣਾਇਆ।
ਕਰਨ ਇੱਕ ਬਦ ਤੋਲ ਕੀ ਚੋਨਾ ਸਿਰ ਸਾਏ,
ਕਹਿਣ ਲੱਗਾ ਜੀ ਇੱਕ ਹਰੜ ਜਿਹਦਾ ਤੋਲ 14 ਸਿਰਸਾਹੀ ਚਾਹੀਦਾ ਹੈ, ਜਿਹੜੀ ਕੱਚੀ ਛਟਾਂਕ ਦੀ ਚਾਹੀਦੀ ਹੈ ਹਰੜ, ਉਹ ਆਪ ਜੀ ਦੇ ਕੋਲੋਂ ਲੈਣ ਵਾਸਤੇ ਆਏ ਹਾਂ।
ਇੱਕ ਮਾਸੇ ਕੋਲੋਂ ਗੋਏ ਸੋ ਸੁਣ ਤੁਮ ਪਾਏ,
ਮਹਾਰਾਜ ਜੀ ਇੱਕ ਮਾਸੇ ਦਾ ਲੌਂਗ 14 ਸਿਰਸਾਹੀ ਦੀ ਹਰੜ ਤੇ ਇੱਕ ਮਾਸੇ ਦਾ ਲੌਂਗ, ਇਹ ਦੋਵੇਂ ਚੀਜ਼ਾਂ ਅਸੀਂ ਸੁਣਿਆ ਤੁਹਾਡੇ ਕੋਲ ਨੇ ਤੇ ਇਹ ਸਾਨੂੰ ਚਾਹੀਦੀਆਂ ਨੇ।
ਇੱਕ ਗਜ ਮੋਤੀ ਭੇਜੀਏ ਤੇ ਦੇਖਣ ਚਾਹੋ,
ਹੋਰ ਮਹਾਰਾਜ ਜੀ ਸੁਣਿਆ ਕਿ ਇੱਕ ਤੁਹਾਡੇ ਕੋਲ ਗਜ ਮੋਤੀ ਵੀ ਹੈ, ਜਿਹੜਾ ਹਾਥੀ ਦੇ ਸਿਰ ਚੋਂ ਨਿਕਲਦਾ ਉਹਨੂੰ ਗਜ ਮੋਤੀ ਕਹਿੰਦੇ ਨੇ, ਮਹਾਰਾਜ ਜੀ ਉਹ ਵੀ ਅਸੀਂ ਤੁਹਾਡੇ ਕੋਲ ਸੁਣਿਆ ਤੇ ਬਾਦਸ਼ਾਹ ਉਹ ਵੇਖਣਾ ਚਾਹੁੰਦਾ, ਉਹਨੇ ਰੱਖਣਾ ਨਹੀਂ ਆਪਣੇ ਕੋਲ, ਉਹ ਗਜ ਮੋਤੀ ਬਾਦਸ਼ਾਹ ਵੇਖਣਾ ਚਾਹੁੰਦਾ ਤੇ ਵੇਖ ਕੇ ਉਹ ਗਜ ਮੋਤੀ ਤੁਹਾਡੇ ਕੋਲ ਵਾਪਸ ਕਰ ਦੇਵੇਗਾ।
ਅਪਰ ਪਨੀ ਬੇਨਤੀ ਬਹੁਤ ਸੁਣ ਗੁਰਸ਼ੁਤ ਮਾਹੋ,
ਤੇ ਹੋਰ ਜਿਹੜੀਆਂ ਬੇਨਤੀਆਂ ਲਿਖ ਕੇ ਭੇਜੀਆਂ ਸਨ ਬਾਦਸ਼ਾਹ ਨੇ ਉਹ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਸੁਣੀਆਂ ਹਨ।
ਸੁਣ ਕੇ ਸ਼੍ਰੀ ਹਰ ਰਾਏ ਤਬ ਥੋੜੇ ਮੁਸਕਾਏ,
ਸੁਣ ਕੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਥੋੜਾ ਜਿਹਾ ਮੁਸਕੁਰਾਏ ਹਨ।
ਚਮਕਤ ਹੈ ਸੁੰਦਰ ਦਸਨ ਕੇਤਕ ਦਰਸਾਏ,
ਕਹਿੰਦੇ ਜਦੋਂ ਮੁਸਕਰਾਏ ਤੇ ਸਤਿਗੁਰਾਂ ਦੇ ਦੰਦ ਚਮਕਦੇ ਨੇ ਗੁਰੂ ਹਰ ਰਾਏ ਸਾਹਿਬ ਦੇ, ਕਿੰਨੀਆਂ ਹੀ ਸੰਗਤਾਂ ਨੇ ਮਹਾਰਾਜ ਜੀ ਦੇ ਚਮਕਦੇ ਦੰਦਾਂ ਦੇ ਦਰਸ਼ਨ ਕੀਤੇ ਹਨ।
ਬੋਲੇ ਸਭ ਨੂੰ ਸੁਣਾਏ ਕਹਿ ਤੁਰ ਕੇ ਚਿਰ ਭਾਰੂ,
ਬੋਲੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਸਾਰੀ ਸਭਾ ਵਿਚ, ਕਹਿੰਦੇ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਜੋ ਬੜਾ ਵੱਡਾ ਬਾਦਸ਼ਾਹ ਸਦਾਉਂਦਾ ਹੈ,
ਇਮ ਜੇ ਪ੍ਰੀਤ ਪ੍ਰਤੀਤ ਹੈ ਤਿਸ ਹਿਰਦੈ ਮਜਾਰੇ,
ਜੇ ਉਹਦੇ ਮਨ ਚ ਸਾਡੇ ਪ੍ਰਤੀ ਇਸ ਤਰ੍ਹਾਂ ਦੀ ਪ੍ਰੀਤ ਹੈ, ਪਹਿਲਾਂ ਸਾਡੇ ਦਾਦਾ ਜੀ ਨਾਲ ਤਾਂ ਲੜਦਾ ਰਿਹਾ, ਪਰ ਜੇ ਹੁਣ ਉਹਦੇ ਮਨ ਵਿਚ ਇਸ ਤਰ੍ਹਾਂ ਦੀ ਪ੍ਰੀਤ ਹੈ, ਇਸ ਤਰ੍ਹਾਂ ਦੀ ਪ੍ਰਤੀਤ ਹੈ,
ਉਚਿਤ ਉਚਿਤ ਦੇਣ ਵਸਤੂ ਦੁਲਭ ਹੁਣ ਸੁੱਤ ਵੀ ਮਾਰੇ,
ਤੇ ਫਿਰ ਸਾਨੂੰ ਇਹ ਦੋਵੇਂ ਚੀਜ਼ਾਂ ਨੂੰ ਦੇ ਦੇਣੀਆਂ ਚਾਹੀਦੀਆਂ ਨੇ, ਹਾਲਾਂਕਿ ਬੜੀਆਂ ਦੁਰਲਭ ਚੀਜ਼ਾਂ ਨੇ ਪਰ ਦੇ ਦੇਣੀਆਂ ਚਾਹੀਦੀਆਂ ਨੇ ਜੇ ਬਾਦਸ਼ਾਹ ਦੇ ਮਨ ਚ ਇੱਦਾਂ ਦਾ ਪਿਆਰ ਹੈ, ਕਿਉਂਕਿ ਇੱਕ ਤਾਂ ਉਹਦਾ ਪੁੱਤਰ ਬਿਮਾਰ ਹੈ, ਤੇ ਜੇ ਬਿਮਾਰ ਹੈ ਤੇ ਬਿਮਾਰ ਵਾਸਤੇ ਕੋਈ ਇਲਾਜ ਹੈ ਸਾਡੇ ਕੋਲ, ਤੇ ਸਾਨੂੰ ਉਹ ਇਲਾਜ ਜ਼ਰੂਰ ਕਰਨਾ
ਚਾਹੀਦਾ
ਹੈ। ਲਾਚਾਰ ਹੋ ਕੇ ਸਾਡੇ ਕੋਲੋਂ ਇਹ ਚੀਜ਼ਾਂ ਮੰਗੀਆਂ ਨੇ ਔਰ ਮਨ ਚ ਸ਼ਰਧਾ ਧਾਰਨ ਕਰਕੇ ਮੰਗੀਆਂ ਹਨ।
ਦਾਰਿਸ਼ ਕੋ ਸੋ ਭਲੋ ਹੈ ਪਰਮੇਸ਼ਰ ਪਿਆਰੋ,
ਤੇ ਨਾਲੇ ਦਾਰਿਸ਼ ਕੋ ਬੜਾ ਵਧੀਆ ਇਨਸਾਨ ਹੈ ਗੁਰੂ ਹਰ ਰਾਏ ਸਾਹਿਬ ਜੀ ਕਹਿ ਰਹੇ ਨੇ, ਕਿਉਂਕਿ ਖਾਲਸਾ ਜੀ ਦਾਰਿਸ਼ ਕੋ ਸ਼ਰਮਤ ਫਕੀਰ ਦਾ ਚੇਲਾ ਸੀ ਤੇ ਗੁਰੂ ਘਰ ਨਾਲ ਵੀ ਦਾਰਿਸ਼ ਕੋ ਦਾ ਸਨੇਹ ਰਿਹਾ, ਗੁਰੂ ਹਰ ਰਾਏ ਸਾਹਿਬ ਦੀ ਸ਼ਰਨ ਚ ਵੀ ਆਇਆ ਸੀ, ਤੇ ਗੁਰੂ ਹਰ ਰਾਏ ਸਾਹਿਬ ਜੀ ਕਹਿੰਦੇ ਵੀ ਦਾਰਿਸ਼ ਕੋ ਬੜਾ ਭਲਾ ਬੰਦਾ ਹੈ, ਭਲਾ ਇਨਸਾਨ ਹੈ, ਉਹਦਾ ਇਲਾਜ ਜ਼ਰੂਰ ਕਰਨਾ ਚਾਹੀਦਾ ਜੇ ਉਹਦਾ ਇਲਾਜ ਹੋ ਜਾਵੇ।
ਦਾਰਿਸ਼ ਕੋ ਸੋ ਭਲੋ ਹੈ ਪਰਮੇਸ਼ਰ ਪਿਆਰੋ, ਸੰਤ ਸੰਗ ਅਬ ਲਖ ਤੇ ਪਰ ਹਰੈ ਬਿਕਾਰੋ,
ਦਾਰਿਸ਼ ਕੋ ਪਰਮੇਸ਼ਰ ਦਾ ਪਿਆਰਾ ਹੈ ਔਰ ਉਹ ਮਹਾਂਪੁਰਖਾਂ ਸੰਤਾਂ ਦੀ ਸੰਗਤ ਕਰਨ ਵਾਲਾ ਹੈ, ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਦਾਰਿਸ਼ ਕੋ ਦਾ ਭਲਾ ਕਰੀਏ, ਉਹਦੇ ਵਾਸਤੇ ਦੋਵੇਂ ਚੀਜ਼ਾਂ ਚਾਹੀਦੀਆਂ ਨੇ।
ਕੀਤੇ ਕਾਰਨ ਜਾਣ ਕੇ ਦੀਨੋ ਮੰਗਵਾਏ,
ਇਹਦੇ ਕਾਰਨ ਸਮਝ ਕੇ ਗੁਰੂ ਹਰ ਰਾਏ ਸਾਹਿਬ ਜੀ ਨੇ ਤਿੰਨੇ ਚੀਜ਼ਾਂ ਆਪਣੇ ਖਜ਼ਾਨੇ ਚੋਂ ਮੰਗਵਾਈਆਂ।
ਕੋਸ਼ਬ ਕੋ ਆਗਿਆ ਕਰੀ ਆਨੋ ਇਸ ਥਾਏ,
ਖਜ਼ਾਨਚੀ ਨੂੰ ਹੁਕਮ ਕੀਤਾ ਸਤਿਗੁਰਾਂ ਨੇ ਭਾਈ ਤਿੰਨੇ ਚੀਜ਼ਾਂ ਲੈ ਕੇ ਆਓ,
ਸਗਰੀ ਸਭਾ ਦਿਖਾਏ ਤੋ ਲੋ ਪੁਨ ਦੀਜੈ,
ਸਾਰੀ ਸਭਾ ਨੂੰ ਉਹ ਚੀਜ਼ਾਂ ਵਿਖਾਓ ਤਿੰਨੇ, ਤੇ ਤੋਲ ਕੇ ਸਭਾ ਦੇ ਵਿਚ ਇਸ ਅਫਸਰ ਨੂੰ ਤਿੰਨੇ ਚੀਜ਼ਾਂ ਦਿਓ।
ਸ਼ਾਹਜਹਾਂ ਪਤਸ਼ਾਹ ਤੋਂ ਕਾਰਜ ਕੀਜੈ,
ਬਾਦਸ਼ਾਹ ਸ਼ਾਹਜਹਾਨ ਦਾ ਇਹ ਕੰਮ ਗੁਰੂ ਘਰੋਂ ਸਵਰ ਜਾਵੇ,
ਜਾਏ ਨਿਕਾਸੀ ਕੋਸ਼ ਪਤੇ ਆਪਣੀ ਗੁਰ ਪਾਏ,
ਖਜ਼ਾਨਚੀ ਗਿਆ ਉਹਨੇ ਖਜ਼ਾਨੇ ਤੋਂ ਜਾ ਕੇ ਤਿੰਨੇ ਚੀਜ਼ਾਂ ਲਈਆਂ, ਹਰੜ ਵੀ ਲੈ ਲਈ, ਲੌਂਗ ਵੀ ਲੈ ਲਿਆ ਔਰ ਉਹ ਗਜ ਮੋਤੀ ਵੀ ਲੈ ਲਿਆ।
ਪੂਰਬ ਤੋਲੀ ਹਰਕ ਤਬ ਹਰੜ ਤਬ ਚੋਦਾ ਸਿਰ ਸਾਏ,
ਸਭ ਤੋਂ ਪਹਿਲਾਂ ਹਰੜ ਦਾ ਤੋਲ ਕੀਤਾ, ਜਦੋਂ ਹਰੜ ਤੋਲੀ ਤੇ ਪੂਰੀ 14 ਸਿਰਸਾਹੀ ਜਿੰਨੀ ਚਾਹੀਦੀ ਸੀ, ਪੂਰਾ ਉਹੀ ਵੇਟ ਓਨਾ ਹੀ ਵਜਨ ਸੀ ਉਸ ਹਰੜ ਦਾ।
ਪੂਰਨ ਮਾਸੇ ਕੋ ਬਯੋ ਸੋ ਲੌਂਗ ਵਿਸਾਲਾ,
ਤੇ ਜਦੋਂ ਲੌਂਗ ਤੋਲਿਆ ਤੇ ਉਹ ਵੀ ਪੂਰਾ ਇੱਕ ਮਾਸੇ ਦਾ ਹੀ ਨਿਕਲਿਆ, ਹਰੜ ਤੋਲੀ ਉਹ ਵੀ 14 ਸਿਰਸਾਹੀ ਵਜਨ ਦੀ, ਤੇ ਜਦੋਂ ਲੌਂਗ ਤੋਲਿਆ ਤੇ ਲੌਂਗ ਵੀ ਪੂਰਾ ਇੱਕ ਮਾਸੇ ਦਾ ਹੈ।
ਮਨੋ ਪ੍ਰਥਮੀ ਤੋਲ ਕੇ ਲਾਗੇ ਤਰੂ ਡਾਲਾ,
ਮਾਨੋ ਪਹਿਲਾਂ ਹੀ ਦਰਖਤਾਂ ਨੂੰ ਇਹ ਦੋਵੇਂ ਚੀਜ਼ਾਂ ਤੋਲ ਕੇ ਲੱਗੀਆਂ ਹੋਈਆਂ ਸੀ ਵੀ ਜਿੰਨੀਆਂ ਚਾਹੀਦੀਆਂ ਸੀ ਬਾਦਸ਼ਾਹ ਨੂੰ, ਉਹ ਪਹਿਲਾਂ ਹੀ ਮਾਨੋ ਦੋਵਾਂ ਦਰਖਤਾਂ ਨੂੰ ਤੋਲ ਕੇ ਇਹ ਚੀਜ਼ਾਂ ਲੱਗੀਆਂ ਹੋਣ।
ਗਜ ਮੋਤੀ ਦਿਵਤੈ ਬਦੋ ਆਨ ਸਮਾਨਾ,
ਫਿਰ ਉਹ ਗਜ ਮੋਤੀ ਵੀ ਲਿਆ ਕੇ ਰੱਖਿਆ, ਉਹ ਵੀ ਬੜਾ ਚਮਕ ਰਿਹਾ, ਪ੍ਰਕਾਸ਼ ਕਰ ਰਿਹਾ, ਉਹਦੇ ਵਰਗਾ ਕਹਿੰਦੇ ਗਜ ਮੋਤੀ ਵੀ ਕਿਤੇ ਨੀ ਹੋਣਾ, ਅੰਡੇ ਦੇ ਆਕਾਰ ਦਾ ਬਣਿਆ ਹੋਇਆ ਉਹ ਗਜ ਮੋਤੀ ਹੈ।
ਪੂਜਨ ਹਿਤ ਸਭ ਸਭਾ ਨੇਮ ਬਾਕ ਬਖਾਨਾ,
ਜਦੋਂ ਇਹ ਤਿੰਨੇ ਚੀਜ਼ਾਂ ਸਭਾ ਦੇ ਸਿੱਖਾਂ ਨੇ ਵੇਖੀਆਂ ਤੇ ਵੇਖ ਕੇ ਸਿੱਖ ਬੋਲੇ ਗੁਰੂ ਹਰ ਰਾਏ ਸਾਹਿਬ ਨੂੰ ਪੁੱਛਣ ਲੱਗੇ,
ਸ੍ਰੀ ਗੁਰੂ ਜੀ ਗੁਣ ਇਹਨੂੰ ਕੋ ਕਹਿ ਬਾਤ ਸੁਣਾਵੋ,
ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਇਹਨਾਂ ਦੇ ਗੁਣ ਦੱਸੋ ਕੀ ਨੇ, ਇਹ ਹਰੜ ਦੇ ਲੌਂਗ ਦੇ ਜਾਂ ਇਹ ਗਜ ਮੋਤੀ ਹੈ, ਇਹਦੇ ਸਤਿਗੁਰੂ ਜੀ ਸਾਨੂੰ ਗੁਣ ਦੱਸੋ ਕਿ ਇਹਨਾਂ ਦੇ ਗੁਣ ਕੀ ਹਨ।
ਵਸਤੇ ਮੂਲਕ ਆਦ ਅਦਭੁਤ ਹੈ ਸਭ ਵਿੱਚ ਬਤਾਵੋ,
ਦੱਸਿਆ ਜਾ ਰਿਹਾ ਵੀ ਇਹ ਬੜੀਆਂ ਅਦਭੁਤ ਚੀਜ਼ਾਂ ਨੇ, ਅਮੋਲਕ ਚੀਜ਼ਾਂ ਨੇ, ਪਰ ਮਹਾਰਾਜ ਇਹ ਅਮੋਲਕ ਕਿਉਂ ਨੇ, ਇਹਨਾਂ ਦੇ ਕੀ ਗੁਣ ਨੇ, ਇਹਨਾਂ ਦੀ ਕੀ ਖਾਸੀਅਤ ਹੈ, ਉਹ ਆਪ ਦੀ ਕਿਰਪਾ ਕਰਕੇ ਦੱਸੋ।
ਸ੍ਰੀ ਸਤਿਗੁਰ ਗੁਣ ਇਹਨੂੰ ਤੇ ਵਿੱਚ ਸਭਾ ਬਖਾਨੇ।
ਫਿਰ ਗੁਰੂ ਹਰਿਰਾਏ ਸਾਹਿਬ ਜੀ ਇਹਨਾਂ ਦੇ ਗੁਣ ਦੱਸਣ ਲੱਗੇ, ਕਹਿਣ ਲੱਗੇ ਭਾਰੀ ਸੁਣੋ, ਤੁਹਾਨੂੰ ਇਹਨਾਂ ਦੇ ਗੁਣ ਦੱਸੀਏ।
ਉਧਰ ਲੋਕ ਜਿੱਤ ਹੈ ਨਰ ਕੀ ਛੁਧ ਹਨ।
ਮਹਾਰਾਜ ਜੀ ਕਹਿੰਦੇ ਜਿਹੜੇ ਪੇਟ ਦੇ ਰੋਗ ਨੇ ਨਾ, ਪੇਟ ਦੇ ਰੋਗ, ਉਹ ਪੇਟ ਦੇ ਰੋਗਾਂ ਕਰਕੇ ਬੰਦੇ ਦੀ ਭੁੱਖ ਖਤਮ ਹੋ ਜਾਂਦੀ। ਜਦੋਂ ਜਿੰਨੇ ਵੀ ਪੇਟ ਦੇ ਰੋਗ ਨੇ, ਕੋਈ ਵੀ ਰੋਗ ਲੱਗ ਜੇ ਪੇਟ ਦਾ, ਉਹਦੇ ਨਾਲ ਪੇਟ ਦੇ ਰੋਗ ਨਾਲ ਬੰਦੇ ਦੀ ਭੁੱਖ ਖਤਮ ਹੋ ਜਾਂਦੀ ਹੈ।
ਪਚੈ ਨਹੀਂ ਨਿਸ਼ਠੁਰ ਵਸਤ ਦੁੱਖ ਦੇਤ ਕਨੇਰਾ।
ਔਰ ਬੰਦੇ ਨੂੰ ਕੁਝ ਖਾਧਾ ਪੀਤਾ ਪਚਦਾ ਨਹੀਂ, ਔਰ ਉਹ ਜੋ ਖਾ ਲੈਂਦਾ ਉਹ ਖਾਧੀ ਹੋਈ ਵਸਤੂ ਇਨਸਾਨ ਨੂੰ ਦੁੱਖ ਦਿੰਦੀ ਹੈ।
ਦਿਵਸ ਮਾਸ ਕਹਿ ਬਰਸ ਕੋ ਰੁਝ ਟਿਕਿਓ ਬਡੇਰਾ।
ਕਹਿੰਦੇ ਉਹ ਰੋਗ ਭਾਵੇਂ ਇੱਕ ਦਿਨ ਪੁਰਾਣਾ ਹੋਵੇ, ਚਾਹੇ ਇੱਕ ਮਹੀਨਾ ਪੁਰਾਣਾ ਹੋਵੇ, ਚਾਹੇ ਇੱਕ ਸਾਲ ਪੁਰਾਣਾ ਹੋਵੇ, ਚਾਹੇ 2 ਸਾਲ ਪੁਰਾਣਾ ਰੋਗ ਹੋਵੇ।
ਸੋ ਰੋਗੀ ਲੈ ਹੱਥ ਮੂੰਹ ਲਾਗੈ ਸਾਰਾ।
ਕਹਿੰਦੇ ਉਹ ਰੋਗੀ ਬੰਦਾ ਜਿਹਨੂੰ ਪੇਟ ਦਾ ਰੋਗ ਲੱਗਾ ਹੋਇਆ, ਉਹ ਇਸ ਹਰੜ ਨੂੰ ਆਪਣੇ ਹੱਥ ਵਿਚ ਲੈ ਲਵੇ। ਆਹ ਜਿਹੜੀ 14 ਸਿਰਸਾਈ ਦੀ ਹਰੜ ਹੈ, ਇਸ ਹਰੜ ਨੂੰ ਆਪਣੇ ਹੱਥ ਵਿਚ ਲੈ ਲਵੇ ਤੇ ਉਹਨੂੰ ਅਤੀ ਸਾਰ ਲੱਗ ਜਾਂਦੇ ਨੇ, ਉਹਨੂੰ ਦਸਤ ਲੱਗ ਜਾਂਦੇ ਹਨ।
ਸਰਬ ਉਧਰ ਤੇ ਚੜ ਪਰੈ ਕੁਛ ਹੋਏ ਨਾ ਬਾਰਾ।
ਕਹਿੰਦੇ ਉਹਦੇ ਪੇਟ ਚ ਜਿੰਨੀ ਗੰਦਗੀ ਆ ਉਹ ਨਿਕਲ ਜਾਂਦੀ ਹੈ, ਜੋ ਕੁਝ ਵੀ ਉਹਦੇ ਪੇਟ ਚੜਿਆ ਹੋਵੇ ਉਹ ਸਾਰਾ ਕੁਝ ਨਿਕਲ ਜਾਂਦਾ ਹੈ।
ਜਬ ਲਗ ਅੰਤਰ ਕਸਰ ਹੈ ਤਬ ਲਗ ਕਰ ਧਾਰੇ।
ਕਹਿੰਦੇ ਜਦੋਂ ਤੱਕ ਉਹਦੇ ਪੇਟ ਚ ਅੰਦਰ ਕਸਰ ਹੋਵੇ, ਰੋਗ ਹੋਵੇ, ਉਦੋਂ ਤੱਕ ਉਸ ਹਰੜ ਨੂੰ ਆਪਣੇ ਹੱਥ ਵਿਚ ਪਕੜੀ ਰੱਖੇ।
ਹੋਏ ਅਰੋਗ ਜਾਗੈ ਛੁਦਾ ਸੰਕਟ ਨਿਰਵਾਰਾ।
ਕਹਿੰਦੇ ਫਿਰ ਉਹ ਅਰੋਗ ਹੋ ਜਾਂਦਾ, ਸਿਰਫ ਹੱਥ ਚ ਫੜਨ ਨਾਲ ਹੀ ਕਹਿੰਦੇ ਇੰਨੀ ਕਲਾ ਹੈ ਇਸ ਹਰੜ ਦੀ ਕਿ ਕਹਿੰਦੇ ਉਹ ਅਰੋਗ ਹੋ ਜਾਂਦਾ ਔਰ ਉਹਦੇ ਪੇਟ ਦੇ ਰੋਗ ਦੀ ਨਿਵਿਰਤੀ ਹੋ ਜਾਂਦੀ ਹੈ।
ਸਜੈ ਹੱਥ ਤੇ ਸਮੈ ਅਤਸਾਰ ਮਿਟੈ ਤੇ।
ਫਿਰ ਇਹ ਹਰੜ ਨੂੰ ਆਪਣੇ ਹੱਥੋਂ ਛੱਡ ਦੇਵੇ ਤੇ ਉਹਦੇ ਦਸਤ ਖਤਮ ਹੋ ਜਾਂਦੇ ਨੇ, ਦਸਤ ਬੰਦ ਹੋ ਜਾਂਦੇ ਹਨ।
ਜਬੈ ਤਨ ਅੰਤਰ ਨਿਕਸਿਓ ਜਲ ਨਿਧੀ ਮਸੰਤੇ।
ਖਾਲਸਾ ਜੀ ਮਹਾਰਾਜ ਜੀ ਕਹਿੰਦੇ ਜਦੋਂ ਤਨੰਤਰ ਵੈਦ ਨਿਕਲਿਆ, ਜਦੋਂ ਸਮੁੰਦਰ ਦਾ ਰਿੜਕਣ ਹੋਇਆ, ਦਾਨਵਾਂ ਤੇ ਦੇਵਤਿਆਂ ਨੇ ਰਿੜਕਿਆ ਸੀ ਸਮੁੰਦਰ ਨੂੰ, ਤੇ ਕਹਿੰਦੇ ਜਦੋਂ ਤਨੰਤਰ ਵੈਦ ਨਿਕਲਿਆ ਨਾ, ਵੈਦ ਸਮੁੰਦਰ ਦੇ ਮੰਥਨ ਦੇ ਵਿਚੋਂ 14 ਰਤਨਾਂ ਚੋਂ, ਤੇ ਜਦੋਂ ਤਨੰਤਰ ਵੈਦ ਨਿਕਲਿਆ ਹੈ,
ਇਸੀ ਜਾਤ ਕੀ ਹਰੜ ਕਰ ਆਮੀ ਨਿਜ ਸਾਤਾ।
ਉਸ ਵੇਲੇ ਤਨੰਤਰ ਵੈਦ ਦੇ ਹੱਥਾਂ ਦੇ ਵਿਚ ਇਸੇ ਜਾਤ ਦੀ ਹਰੜ ਸੀ। ਆ ਜਿਹੜੀ ਹਰੜ ਮਹਾਰਾਜ ਜੀ ਕਹਿੰਦੇ ਸਾਡੇ ਕੋਲ ਨਾ, ਇਹੀ ਜਾਤੀ ਦੀ ਹਰੜ ਉਸ ਵੇਲੇ ਤਨੰਤਰ ਵੈਦ ਦੇ ਹੱਥ ਵਿਚ ਸੀ।
ਅਪਰਜ ਲੋਕਾ ਰੁਦਰ ਪਾ ਗਏ ਦੂਸਰ ਹੱਥਾ।
ਦੂਜੇ ਹੱਥ ਵਿਚ ਉਹਦੇ ਜੋਕ ਸੀ, ਇੱਕ ਹੱਥ ਵਿਚ ਹਰੜ ਸੀ ਤੇ ਦੂਜੇ ਹੱਥ ਵਿਚ ਜੋਕ ਸੀ। ਜੋਕ ਉਹ ਹੁੰਦੇ ਜਦੋਂ ਪੁਰਾਣੇ ਸਮਿਆਂ ਦੇ ਵਿਚ ਇਲਾਜ ਹੁੰਦਾ ਸੀ, ਵੀ ਅਗਰ ਖੂਨ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਇਨਫੈਕਸ਼ਨ ਹੋ ਜਾਂਦੀ ਸੀ ਤੇ ਜੋਕ ਲਾ ਦਿੱਤੀ ਜਾਂਦੀ ਸੀ ਸਰੀਰਾਂ ਤੇ ਜ਼ਖਮ ਕਰਕੇ। ਉਹ ਜਿੰਨਾ ਗੰਦਾ ਖੂਨ ਹੁੰਦਾ ਸੀ ਜੋਕਾਂ ਚੂਸ ਲੈਂਦੀਆਂ ਸੀ, ਏਦਾਂ ਸਰੀਰ ਦੇ ਖੂਨ ਦਾ ਇਨਫੈਕਸ਼ਨ ਠੀਕ ਕੀਤਾ ਜਾਂਦਾ ਸੀ। ਇਹ ਪੁਰਾਣੇ ਇਲਾਜ ਇਸ ਤਰ੍ਹਾਂ ਹੋਇਆ ਕਰਦੇ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਤਨੰਤਰ ਵੈਦ ਆ, ਇੱਕ ਹੱਥ ਵਿਚ ਉਹਦੇ ਜੋਕ ਸੀ ਤੇ ਦੂਜੇ ਹੱਥ ਵਿਚ ਇਸੇ ਜਾਤ ਦੀ ਹਰੜ ਸੀ।
ਜਗ ਮੈਂ ਰੋਕ ਅਨੇਕ ਜੋ ਹੈ ਮੂਲ ਸੇ ਜਾਏ।
ਕਹਿੰਦੇ ਜਗਤ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਰੋਗ ਨੇ, ਉਹਦਾ ਜਿਹੜਾ ਮੂਲ ਰੋਗ ਹੈ ਉਹ ਹੈ ਖੂਨ ਦੇ ਵਿਗਾੜ ਤੋਂ ਰੋਗ ਪੈਦਾ ਹੁੰਦੇ ਨੇ।
ਉਧਰ ਉਧਰ ਤੇ ਉਪਜਦੇ ਤਿੰਨ ਕੋ ਹਿਤ ਸੋਏ।
ਉਹ ਰੋਗ ਜ਼ਿਆਦਾ ਤਕਰੀਬਨ ਪੇਟ ਦੇ ਰੋਗ ਤੇ ਖੂਨ ਦੇ ਰੋਗਾਂ ਤੋਂ ਹੀ ਸਾਰੇ ਰੋਗ ਪੈਦਾ ਹੁੰਦੇ ਨੇ, ਜਾਂ ਪੇਟ ਤੋਂ ਰੋਗ ਨਿਕਲ ਪੈਦਾ ਹੁੰਦੇ ਨੇ ਜਾਂ ਖੂਨ ਤੋਂ ਪੈਦਾ ਹੁੰਦੇ ਨੇ। ਉਹਨਾਂ ਦੋਹਾਂ ਦਾ ਇਲਾਜ ਤਨੰਤਰ ਵੈਦ ਆਪਣੇ ਦੋ ਹੱਥਾਂ ਚ ਲੈ ਕੇ ਆਇਆ। ਪੇਟ ਦੇ ਰੋਗ ਦੀ ਨਿਵਿਰਤੀ ਵਾਸਤੇ ਉਹ ਹਰੜ ਲੈ ਕੇ ਆਇਆ ਤੇ ਖੂਨ ਦੇ ਰੋਗਾਂ ਦੀ ਨਿਵਿਰਤੀ ਵਾਸਤੇ ਉਹ ਆਪਣੇ ਹੱਥਾਂ ਚ ਜੋਕ ਲੈ ਕੇ ਆਇਆ।
ਰੁਜਕੀ ਜਰ ਦੁਹ ਹਰਨ ਤੋ ਦੋਨੋਂ ਉਪਚਾਰਾ।
ਇਹਨਾਂ ਦੋਹਾਂ ਰੋਗਾਂ ਦੀ ਨਿਵਿਰਤੀ ਲਈ ਇਹ ਦੋ ਉਪਚਾਰ ਹਨ, ਇਹ ਦੋ ਇਲਾਜ ਹਨ।
ਈਸਰ ਕੋ ਮਿਲਤ ਹੀ ਹੋਵਤ ਸੰਪਾਤਾ ਬਾਏ ਸੀਤ
ਕਹਿਣ ਲੱਗੇ ਭਾਈ ਫਿਰ ਜਿਹੜੇ ਤ੍ਰਦੋਸ਼ ਨੇ ਵਾਤ ਪਿੱਤ ਤੇ ਕਫ, ਇਹਨਾਂ ਦੇ ਤਿੰਨਾਂ ਨਾਲ ਸਰੀਰ ਦੇ ਵਿਚ ਅਨੇਕ ਪ੍ਰਕਾਰ ਦੇ ਦੁੱਖ ਪੈਦਾ ਹੁੰਦੇ ਨੇ। ਇਹਦੇ ਤੋਂ ਇਲਾਵਾ ਹੋਰ ਜਿਹੜੇ ਰੋਗ ਪੈਦਾ ਹੁੰਦੇ ਹਨ,
ਕਹਿੰਦੇ
ਜਿਹੜਾ ਰੋਗ ਠੰਡ ਦੇ ਨਾਲ ਪੈਦਾ ਹੁੰਦਾ ਹਵਾਤ ਤੋਂ, ਕਹਿੰਦੇ ਉਹ ਹੱਥ ਵਿਚ ਲੋਗ ਪਕੜ ਲੋ ਤੇ ਲੋਗ ਦੇ ਪਕੜਦਿਆਂ ਲੋਗ ਨਾਲ ਉਹਦੀ ਨਿਵਿਰਤੀ ਹੋ ਜਾਂਦੀ ਹੈ।
ਸੀਤ ਬਾਏ ਕੇ ਦੁੱਖ ਕਿਤੇ ਸਗਰੇ ਬਿਨ ਸਾਵੈ।
ਸਰਦੀ ਦਾ ਦੁੱਖ ਤੇ ਵਾਈ ਦਾ ਰੋਗ ਜਿਹੜਾ ਪੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਲੋਗ ਨਾਲ ਮਿਟ ਜਾਂਦਾ ਹੈ।
ਤੀਸਰ ਗਜ ਮੁਕਤਾ ਮਹਾ ਇਸ ਕੇ ਸਮ ਆਨਾ।
ਮਹਾਰਾਜ ਜੀ ਕਹਿੰਦੇ ਤੀਸਰਾ ਇਹ ਗਜ ਮੋਤੀ ਹੈ, ਇਹਦੇ ਵਰਗਾ ਤਾਂ ਕਹਿੰਦੇ ਦੁਨੀਆਂ ਚ ਕੋਈ ਮੋਤੀ ਨਹੀਂ ਹੈ। ਇਹਦੇ ਵਰਗਾ ਇਸ ਦੇਸ਼ ਵਿਚ ਕੋਈ ਮੋਤੀ ਨਹੀਂ ਹੈ ਜਿਹਦੀ ਇੰਨੀ ਪ੍ਰਭਾ ਇੰਨਾ ਪ੍ਰਕਾਸ਼ ਹੋਵੇ।
ਰੁਚਿਰ ਗੁਲਾਈ ਇਸ ਬਨੀ ਲੋਲਕ ਮੈਂ ਪਾਵੈ।
ਮਹਾਰਾਜ ਜੀ ਕਹਿੰਦੇ ਬੜੀ ਸੋਹਣੀ ਗੁਲਾਈ ਵਾਲਾ ਤੇ ਇਹ ਕੰਨਾਂ ਦੇ ਵਿਚ ਕੁੰਡਲ ਬਣਾ ਕੇ ਪਾਉਣ ਵਾਲਾ।
ਸ਼ੋਭਾ ਭੁਖਣ ਕੀ ਕਰੈ ਤਨ ਬਿਖੈ ਤੁਆਵੈ।
ਜੇ ਇਹਨੂੰ ਕੱਟ ਕੇ ਇਸ ਮੋਤੀ ਨੂੰ ਇਹਦੇ ਹਾਰ ਦੇ ਵਿਚ ਪਾ ਕੇ ਗਲ ਚ ਪਾਇਆ ਜਾਵੇ ਤਾਂ ਵੀ ਬੜੀ ਸੋਹਣੀ ਆਭਾ ਦਿੰਦਾ, ਸੁੰਦਰਤਾ ਵਧਾਉਂਦਾ ਹੈ।
ਪ੍ਰਾਪਤ ਸ਼ਾਹੂ,
ਇਹ ਤਿੰਨੇ ਦੁਰਲਭ ਵਸਤੂਆਂ ਨੇ ਜਿਹੜੀਆਂ ਬਾਦਸ਼ਾਹ ਨੂੰ ਪ੍ਰਾਪਤ ਨਹੀਂ ਹੋਈਆਂ।
ਅਪਰ ਕਾ ਤੇ ਲੈ ਇਨ ਖੋਜੋ ਕਿਤ ਜਾਓ,
ਇਹ ਸਿਰਫ ਗੁਰੂ ਘਰ ਵਿਚ ਹੀ ਨੇ, ਹੋਰ ਇਹਨਾਂ ਨੂੰ ਕਿਤੋਂ ਨਹੀਂ ਮਿਲ ਸਕਦੀਆਂ।
ਸ੍ਰੀ ਨਾਨਕ ਕੇ ਘਰ ਮਾ ਜੈ ਕਮੀ ਨਾ ਕਾਓ,
ਇਹ ਤਾਂ ਗੁਰੂ ਨਾਨਕ ਦੇ ਘਰ ਵਿਚ ਹੀ ਨੇ ਜਿਹਦੇ ਘਰ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ।
ਕਰੇ ਜੋ ਪ੍ਰੀਤ ਪ੍ਰਤੀਤ ਧਰ ਇੱਛਤ ਲੈ ਪਾਓ,
ਜਿਹੜਾ ਗੁਰੂ ਨਾਨਕ ਦੇ ਘਰ ਤੇ ਪ੍ਰੀਤ ਕਰਕੇ ਭਰੋਸਾ ਕਰਦਾ ਉਹ ਜੋ ਚਾਹੁੰਦਾ ਉਹਨੂੰ ਗੁਰੂ ਨਾਨਕ ਦੇ ਘਰੋਂ ਮਿਲਦਾ ਹੈ। ਮਹਾਰਾਜ ਜੀ ਨੇ ਗੁਣ ਦੱਸ ਕੇ ਉਹ ਤਿੰਨੇ ਚੀਜ਼ਾਂ ਗਜ ਮੋਤੀ ਲੋਂਗ ਤੇ ਹਰੜ ਉਸ ਅਫਸਰ ਨੂੰ ਦੇ ਦਿੱਤੀਆਂ ਜਿਹੜੀਆਂ ਜਿਹੜਾ ਬਾਦਸ਼ਾਹ ਕੋਲੋਂ ਲੈਣ ਵਾਸਤੇ ਪਹੁੰਚਿਆ ਹੋਇਆ ਸੀ।
ਸਤਿਗੁਰ ਕੀ ਸਬਨ ਪੀਨੀ ਅਤ ਚੀਨੀ,
ਸਤਿਗੁਰਾਂ ਦੀ ਵੱਡੀ ਮਹਿਮਾ ਸਾਰਿਆਂ ਨੇ ਜਾਣੀ।
ਪ੍ਰਸੰਨ ਗਮਨਿਓ ਤਬੈ ਦਿੱਲੀ ਮੈਂ ਆਇਓ,
ਉਹ ਮਰਾਬ ਬੜਾ ਪ੍ਰਸੰਨ ਹੋ ਕੇ ਵਸਤੂਆਂ ਲੈ ਕੇ ਦਿੱਲੀ ਪਹੁੰਚਿਆ।
ਜਾ ਤੋ ਤਬ ਦੇਈ ਦੇਖਤੇ ਹਰਖਾਇਓ,
ਔਰ ਆ ਕੇ ਤਿੰਨੇ ਚੀਜ਼ਾਂ ਬਾਦਸ਼ਾਹ ਸ਼ਾਹਜਹਾਨ ਨੂੰ ਦਿੱਤੀਆਂ, ਵੇਖ ਕੇ ਬਾਦਸ਼ਾਹ ਖੁਸ਼ ਹੋਇਆ।
ਦੁਰਲਭ ਪਾਏ ਪਦਾਰਥਨ ਠਿਕਦਾਰ ਚਕੋਆ,
ਬਾਦਸ਼ਾਹ ਬੜਾ ਖੁਸ਼ ਹੋਇਆ। ਦਾਰ ਸ਼ਕੋ ਵੀ ਕੋਲ ਸੀ ਉਸ ਵੇਲੇ ਤੇ ਦਾਰਾ ਸ਼ਕੋ ਵੀ ਵੇਖ ਕੇ ਖੁਸ਼ ਹੋਇਆ।
ਗਿਆਨੀਓ ਆਪ ਜੀਵ ਹੈ ਰੁਜਨਾਸ਼ਨ ਹੁਆ,
ਬਾਦਸ਼ਾਹ ਸਮਝ ਗਿਆ ਕਿ ਹੁਣ ਮੇਰਾ ਪੁੱਤਰ ਜਿਉਂਦਾ ਹੋ ਜਾਏਗਾ, ਇਹ ਹੁਣ ਨਹੀਂ ਮਰਨ ਲੱਗਾ ਕਿਉਂਕਿ ਇਹ ਦੋਵੇਂ ਚੀਜ਼ਾਂ ਆ ਗਈਆਂ ਨੇ।
ਇੱਕ ਤੋਂ ਪੁੱਤਰ ਸਨੇਹ ਤੇ ਪੁਨ ਦੁਰਲਭ ਪਾਏ,
ਕਹਿੰਦੇ ਇੱਕ ਤਾਂ ਪੁੱਤਰ ਦਾ ਸਨੇਹ ਹੈ, ਦੂਜਾ ਬੜੀਆਂ ਦੁਰਲਭ ਚੀਜ਼ਾਂ ਬਾਦਸ਼ਾਹ ਨੂੰ ਮਿਲੀਆਂ ਨੇ।
ਜਾ ਕੇ ਮੋਧ ਬਦ ਕਚਕੇ ਹੋ ਨਾ ਜਾਏ,
ਬਾਦਸ਼ਾਹ ਦੇ ਮਨ ਦੀ ਖੁਸ਼ੀ ਕਹੀ ਨਹੀਂ ਜਾ ਸਕਦੀ ਕਿ ਕਿੰਨਾ ਖੁਸ਼ ਹੋਇਆ।
ਮਨ ਮੈਂ ਲੱਗਿਓ ਵਿਚਾਰ ਨੇ ਕਹਿ ਸਭਨ ਸੁਣਾਵੇ,
ਮਨ ਚ ਵਿਚਾਰ ਕਰਕੇ ਬੋਲਿਆ ਉਸ ਵੇਲੇ ਬਾਦਸ਼ਾਹ ਕਹਿਣ ਲੱਗਾ,
ਮੁਝ ਕੋ ਬਦ ਅਫਸੋਸ ਹੈ ਕੁਛ ਕਹੋ ਨਾ ਜਾਵੇ,
ਮੈਨੂੰ ਇਸ ਗੱਲ ਦਾ ਬੜਾ ਵੱਡਾ ਅਫਸੋਸ ਹੈ ਕਿ ਮੇਰੇ ਕੋਲੋਂ ਕੁਝ ਕਿਹਾ ਨਹੀਂ ਜਾ ਰਿਹਾ।
ਅਵਨੀ ਮੰਡਲ ਕੋ ਪਤੀ ਮਮ ਆ ਗਿਆ ਸਾਰੇ,
ਕਹਿੰਦਾ ਵੀ ਸਾਰੇ ਹਿੰਦੁਸਤਾਨ ਦਾ ਮੈਂ ਬਾਦਸ਼ਾਹ ਆ ਔਰ ਸਾਰਾ ਹਿੰਦੁਸਤਾਨ ਮੇਰੇ ਅੱਗੇ ਝੁਕਦਾ ਹੈ।
ਕਿਤ ਤੇ ਮੈਂ ਪ੍ਰਾਪਤ ਪਈ ਖੋਜਤ ਨਰ ਹਾਰੇ,
ਮੈਨੂੰ ਵੇਖੋ ਮੈਂ ਬਾਦਸ਼ਾਹ, ਮੈਨੂੰ ਨੀ ਇਹ ਚੀਜ਼ਾਂ ਕਿਤੋਂ ਮਿਲੀਆਂ, ਬਾਦਸ਼ਾਹ ਹੋਣ ਦੇ ਨਾਤੇ ਵੀ ਮੈਨੂੰ ਇਹ ਚੀਜ਼ਾਂ ਕਿਤੋਂ ਨੀ ਮਿਲੀਆਂ।
ਕਾਦਰ ਬੇਪਰਵਾਹ ਬਦ ਹਿੰਦੂ ਕਰ ਸੋਏ,
ਪਰ ਵੇਖੋ ਜਿਹੜੇ ਕਾਦਰ ਬੇਪਰਵਾਹ ਨੇ ਗੁਰੂ ਹਰ ਰਾਏ ਸਾਹਿਬ, ਉਹਨਾਂ ਦੇ ਘਰ ਵਿਚ ਇਹ ਚੀਜ਼ਾਂ ਮੌਜੂਦ ਸੀ। ਮੈਂ ਬਾਦਸ਼ਾਹ ਹਾਂ, ਬਾਦਸ਼ਾਹ ਕੋਲ ਇਹ ਚੀਜ਼ਾਂ ਕੋਈ ਨੀ ਜਿਹੜੀਆਂ ਗੁਰੂ ਹਰ ਰਾਏ ਸਾਹਿਬ ਦੇ ਘਰੋਂ ਸਾਨੂੰ ਮਿਲੀਆਂ ਨੇ।
ਚਾਚੇ ਮੁਝ ਪ੍ਰਾਪਤ ਪਈ ਨਾ ਤਾਂ ਪਾਏ ਨਾ ਕੋਈ,
ਮੈਂ ਉਹਨਾਂ ਕੋਲੋਂ ਮੰਗੀਆਂ ਨੇ ਤਾਂ ਮੈਨੂੰ ਮਿਲੀਆਂ ਨੇ, ਨਹੀਂ ਤਾਂ ਮੇਰੇ ਵਰਗੇ ਬਾਦਸ਼ਾਹਾਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਪ੍ਰਾਪਤ ਹੁੰਦੀਆਂ। ਇਹਨੇ ਆਪਣੇ ਮਨ ਚ ਲੋਭ ਕੀਤਾ, ਪਹਿਲਾਂ ਤਾਂ ਹਾਥੀ ਜਿਹੜਾ ਗਜ ਮੋਤੀ ਸੀ ਨਾ ਉਹ ਵੇਖਣ ਵਾਸਤੇ ਹੀ ਮੰਗਾਇਆ, ਫਿਰ ਇਹ ਲਾਲਚੀ ਹੋ ਗਿਆ ਵੀ ਹੁਣ ਮੈਂ ਵਾਪਸ ਨੀ ਕਰਨਾ, ਇਹ ਹੁਣ ਮੈਂ ਆਪਣੇ ਕੋਲ ਹੀ ਰੱਖਾਂਗਾ, ਏਦਾਂ ਦਾ ਹਿਰਸ ਏਦਾਂ ਦਾ ਲਾਲਚ ਇਹਨੇ ਕਰ ਲਿਆ।
ਟੂਸ਼ਨ ਕਰੇ ਬਿਸੂਰ ਤੇ ਜਨ ਚਿੰਤਾ ਗ੍ਰਾਸਾ,
ਤੇ ਮਨ ਚ ਬੜਾ ਝੂਰਦਾ, ਕਹਿੰਦਾ ਵੇਖੋ ਮੇਰੇ ਵਰਗੇ ਬਾਦਸ਼ਾਹ ਕੋਲ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਫਕੀਰ ਦੇ ਘਰੋਂ ਮਿਲੀਆਂ ਨੇ।
ਗਿਆਨੀ ਦਾਰ ਸ਼ਕੂ ਨੇ ਲਕ ਹਿਰਸ ਮਾਨਾ,
ਤੇ ਦਾਰਾ ਸ਼ਕੂ ਨੇ ਵੇਖਿਆ ਵੀ ਮੇਰਾ ਪਿਓ ਲਾਲਚੀ ਹੋ ਗਿਆ, ਉਹ ਸਾਧੂ ਸੀ ਦਾਰਾ ਸ਼ਕੂ, ਸੰਤ ਸੇਵੀ ਸੀ, ਉਹਨੇ ਵੇਖਿਆ ਵੀ ਮੇਰਾ ਪਿਓ ਲਾਲਚੀ ਹੋ
ਗਿਆ।
ਪਿਤਾ ਜੀ ਆ ਜਿਹੜਾ ਤੁਸੀਂ ਮਨ ਚ ਲਾਲਚ ਕਰ ਲਿਆ ਨਾ, ਇਹ ਦੂਰ ਕਰ ਦਿਓ ਆਪਣੇ ਮਨ ਦਾ, ਆ ਕੋੜ ਹੈ, ਇਹ ਅਫਸੋਸ ਆਪਣੇ ਹਿਰਦੇ ਦਾ ਦੂਰ ਕਰ ਦਿਓ।
ਰੱਬ ਕੀ ਜਾਤ ਫਕੀਰ ਸੋ ਬੇਖਾਹਿਸ਼ ਭਾਰੇ,
ਰੱਬ ਦੀ ਜਾਤ ਹੁੰਦੇ ਨੇ ਫਕੀਰ, ਉਹ ਬੇਖਾਹਿਸ਼ ਹੁੰਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਖਵਾਹਿਸ਼ ਨਹੀਂ ਹੁੰਦੀ।
ਕਰਾਮਾਤ ਜ਼ਾਹਰ ਜਿਨੋ ਜਗ ਬਿਦਤੀ ਸਾਰੇ,
ਇਹਨਾਂ ਦੀ ਕਰਾਮਾਤ ਸਾਰੇ ਜਗਤ ਵਿੱਚ ਜ਼ਾਹਰ ਹੈ, ਪ੍ਰਗਟ ਹੈ, ਬਿਦਤ ਹੈ।
ਸ੍ਰੀ ਗੁਰੂ ਨਾਨਕ ਸ਼ਾਹ ਕੋ ਘਰ ਮੈਦ ਮਾਨਾ,
ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਘਰ ਹੈ।
ਲਾਖੋ ਅਜ਼ਮਤ ਜੁਤ ਕਰੇ ਦੇ ਗਿਆਨ ਨਿਧਾਨਾ,
ਉਹਨਾਂ ਨੇ ਲੱਖਾਂ ਨੂੰ ਕਰਾਮਾਤਾਂ ਦੇ ਸਹਿਤ ਕਰ ਦਿੱਤਾ ਹੈ, ਕਈਆਂ ਨੂੰ ਉਹਨਾਂ ਨੇ ਬ੍ਰਹਮ ਗਿਆਨ ਦੀ ਦਾਤ ਦੇ ਕੇ ਨਿਵਾਜਿਆ ਹੈ।
ਕਾਮਲ ਆਪ ਖੁਦਾਏ ਕੋ ਨੈ ਸੰਸਾ ਕੀ ਜੈ,
ਉਹ ਆਪ ਕਾਮਲ ਨੇ, ਖੁਦਾ ਦਾ ਅਵਤਾਰ ਨੇ, ਉਹਨਾਂ ਵਾਸਤੇ ਆਪਣੇ ਮਨ ਚ ਕੋਈ ਸੰਸਾ ਨਾ ਕਰੋ।
ਕਰਨ ਯੋਗ ਹੈ ਬੰਦ ਕੇ ਕਿਰਸੀ ਨਾ ਬਣੀ ਜੈ,
ਉਹਨਾਂ ਦੀ ਬੰਦਗੀ ਕਰ, ਮਨ ਚ ਲਾਲਚ ਨਾ ਰੱਖ ਕੇ ਉਹਨਾਂ ਕੋਲ ਜੋ ਕੁਝ ਹੈ ਮੈਂ ਮੰਗਾ ਲਵਾਂ, ਲਾਲਚ ਨਾ ਕਰ, ਉਹਨਾਂ ਦੇ ਚਰਨਾਂ ਵਿੱਚ ਤਾਂ ਬੰਦਗੀ ਕਰ।
ਤੁਮ ਵੀ ਸਭ ਬਿਦਤੇ ਤਿਨੋ ਗਿਆਨ ਤੋਂ ਵਧਿਆਏ,
ਪਿਤਾ ਜੀ ਤੁਸੀਂ ਵੀ ਹੁਣ ਚੰਗੀ ਤਰ੍ਹਾਂ ਜਾਣ ਚੁੱਕੇ ਹੋ ਕਿ ਉਹ ਕਿੱਡੀ ਵੱਡੀ ਵਡਿਆਈ ਦੇ ਮਾਲਕ ਹਨ।
ਅਮਰੇ ਬਧਿਅਨ ਸੰਗ ਮਿਲਬੋ ਕਰੀ ਭਲਾਏ,
ਉਹਨਾਂ ਨੇ ਸਾਡੇ ਵੱਡਿਆਂ ਤੇ ਬੜੀ ਕਿਰਪਾ ਦ੍ਰਿਸ਼ਟੀ ਕੀਤੀ ਹੈ।
ਸੁਣ ਕੇ ਸੁਤ ਤੇ ਸ਼ਾਨੇ ਪੁਨ ਬਾਤ ਬਖਾਨਾ,
ਆਪਣੇ ਪੁੱਤਰ ਕੋਲੋਂ ਇਹ ਗੱਲ ਸੁਣ ਕੇ ਫਿਰ ਬਾਦਸ਼ਾਹ ਬੋਲਿਆ,
ਜਿਨ ਕੋ ਹਿਰਸ ਨਹੀਂ ਰੇ ਸੋ ਅਹਿਮਾਨਾ,
ਕਹਿੰਦਾ ਵਾਕਈ ਪੁੱਤਰ ਜੀ ਤੁਸੀਂ ਜੋ ਕਿਹਾ ਠੀਕ ਕਿਹਾ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਉਹ ਮਹਾਨ ਹਨ।
ਜਿਨ ਪਰ ਫਜ਼ਲ ਅੱਲਾ ਕੋ ਹੈ ਸਿਦਕ ਸਬੂਰੇ,
ਜਿਨ੍ਹਾਂ ਤੇ ਅੱਲਾ ਦਾ ਫਜ਼ਲ ਹੁੰਦਾ ਹੈ, ਕਿਰਪਾ ਹੁੰਦੀ ਹੈ, ਪਰਮਾਤਮਾ ਉਹਨਾਂ ਨੂੰ ਸਿਦਕ ਰੂਪੀ ਸਬੂਰੀ ਬਖਸ਼ਦਾ ਹੈ।
ਇਸ ਬਖੀਲੀ ਤਿਸਰੇ ਦੇ ਕਰਦੇ ਸਭ ਦੂਰੇ,
ਜਿਹਨੂੰ ਸਿਦਕ ਦੇ ਦੇਵੇ ਉਹਦੇ ਅੰਦਰੋਂ ਪ੍ਰਮਾਤਮਾ ਲਾਲਚ ਤੇ ਲੋਭ ਦੂਰ ਕਰ ਦਿੰਦਾ ਹੈ।
ਦੁਨੀਆ ਹਿਰਸ ਹਵਾਈ ਹੈ ਮੈਂ ਮਿਟੈ ਕਦਾਏ,
ਪਰ ਇਸ ਦੁਨੀਆ ਦੇ ਹਿਰਦਿਆਂ ਦੇ ਵਿੱਚ ਹਿਰਸ ਹੈ, ਲਾਲਚ ਦੀ ਹਵਾ ਹੈ ਜਿਹੜੀ ਕਦੇ ਨੀ ਮਿਟਦੀ।
ਪ੍ਰੀਤ ਪ੍ਰਤੀਤ ਖੁਦਾਏ ਕੇ ਸੋ ਪਾਕ ਸਦਾਏ,
ਪਰ ਜਿਹੜੀ ਖੁਦਾ ਦੀ ਪ੍ਰੀਤ ਹੈ, ਖੁਰਦਾ ਦੀ ਪ੍ਰਤੀਤ ਹੈ, ਉਹ ਪਵਿੱਤਰ ਹੈ, ਉਹ ਸਦਾ ਹੀ ਪਾਕ ਹੈ।
ਜਾਨੋ ਨੀ ਕੀ ਰੀਤ ਸੋ ਗੁਰ ਕੀ ਵਡਿਆਈ,
ਮੈਂ ਸਤਿਗੁਰਾਂ ਦੀ ਵੱਡੀ ਵਡਿਆਈ ਨੂੰ ਚੰਗੀ ਤਰ੍ਹਾਂ ਜਾਣ ਚੁੱਕਾ ਹਾਂ।
ਤੋ ਹਿਰਸ ਹੰਕਾਰ ਤੇ ਹੋਏ ਹੈ ਦੁਖਦਾਈ,
ਪਰ ਹੰਕਾਰ ਕਰਕੇ ਮੈਂ ਬਾਦਸ਼ਾਹ ਜੋ ਹੋਇਆ ਫਿਰ ਵੀ ਲਾਲਚ ਆ ਹੀ ਜਾਂਦਾ ਬੇਟਾ, ਇਸ ਕਰਕੇ ਮੇਰੇ ਮਨ ਚ ਹਿਰਸ ਆ ਗਈ।
ਅਬ ਨਾ ਕਰੋ ਕਬ ਮਹਿਰ ਦੇ ਉਤਰੇ ਨੈ ਪੂਰਾ,
ਅੱਜ ਤੋਂ ਬਾਅਦ ਮੈਂ ਨੀ ਹੁਣ ਲਾਲਚ ਕਰਾਂਗਾ, ਅੱਜ ਤੋਂ ਬਾਅਦ ਹੁਣ ਮੈਂ ਲੋਭ ਆਪਣੇ ਮਨ ਚ ਨਹੀਂ ਕਰਾਂਗਾ, ਨਾ ਹੀ ਮੈਂ ਉਹਨਾਂ ਦੇ ਬਰਾਬਰ ਉਤਰ ਸਕਦਾ ਹਾਂ।
ਮੈਂ ਮਨੁੱਖ ਅਗਿਆਨ ਜੁਤ ਸੋ ਅਲੈ ਦੌਰਾ,
ਮੈਂ ਇੱਕ ਸਧਾਰਨ ਜਿਹਾ ਅਗਿਆਨੀ ਜਿਹਾ ਮਨੁੱਖ ਹਾਂ ਤੇ ਗੁਰੂ ਹਰਿ ਰਾਏ ਸਾਹਿਬ ਜੀ ਅੱਲਾ ਦੀ ਪਾਕ ਮੂਰਤ ਹਨ।
ਅਦਲ ਮਤੀ ਉਰ ਧਾਰ ਕੈ ਤਬ ਹਿਰਸ ਮਿਟਾਏ,
ਇਦਾਂ ਇਹਨੇ ਆਪਣੇ ਮਨ ਚ ਨਿਆਏ ਵਾਲੀ ਬਿਰਤੀ ਧਾਰਨ ਕਰਕੇ ਫਿਰ ਬਾਦਸ਼ਾਹ ਨੇ ਆਪਣੇ ਮਨ ਦਾ ਲਾਲਚ ਛੱਡਿਆ।
ਲੈ ਸ਼੍ਰੀ ਨਾਨਕ ਨਾਮ ਕੋ ਨਿਜ ਗਰੀਬ ਨਿਵਾਏ,
ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲੈ ਕੇ ਇਹਨੇ ਆਪਣਾ ਸਿਰ ਨੀਵਾਂ ਕੀਤਾ।
ਸਭ ਹਕੀਮ ਹਿਕਮਤ ਮੈਂ ਜਿਨਿਕ ਹਕਾਰੇ,
ਫੇਰ ਉਹ ਹਕੀਮ ਸੱਦੇ ਜਿਨ੍ਹਾਂ ਨੇ ਇਹ ਦੋਵੇਂ ਚੀਜ਼ਾਂ ਮੰਗਵਾਈਆਂ ਸਨ,
ਲੌਂਗ ਹਰੜ ਦੀਨ ਸਦੋ ਅਚਰਜ ਪਿਕ ਧਾਰੇ,
ਉਹਨਾਂ ਨੂੰ ਲੌਂਗ ਤੇ ਹਰੜ ਦੋਵੇਂ ਚੀਜ਼ਾਂ ਦਿੱਤੀਆਂ, ਵੇਖ ਕੇ ਹਕੀਮ ਵੀ ਹੈਰਾਨ ਹੋਏ,
ਬਹੁਤ ਤਾਰੀਫ ਸਭ ਨੇ ਕਰੀ ਲਭ ਪਾਏ,
ਉਹਨਾਂ ਨੇ ਬੜੀ ਤਾਰੀਫ਼ ਕੀਤੀ ਨਾ ਦੋਹਾਂ ਚੀਜ਼ਾਂ ਦੀ, ਕਹਿੰਦੇ ਬਾਦਸ਼ਾਹ ਤਾਂ ਬੜੀਆਂ ਦੁਰਲਭ ਚੀਜ਼ਾਂ ਮਿਲੀਆਂ ਹਨ,
ਹਿਕਮਤਦਾਰ ਸ਼ਕੋ ਕੀ ਤਬੋ ਕਰਵਾਏ,
ਫਿਰ ਉਹਨਾਂ ਨੇ ਦਾਰਾ ਸ਼ਕੋ ਦਾ ਇਲਾਜ ਸ਼ੁਰੂ ਕੀਤਾ ਹੈ,
ਭਇਓ ਅਰੁਜ ਤਤਕਾਲੇ ਕਰ ਖੁਸ਼ੀ ਮਿਸਾਲਾ,
ਕਹਿੰਦੇ ਛੇਤੀ ਹੀ ਦੋ ਦਿਨਾਂ ਦੇ ਵਿੱਚ ਦਾਰਾ ਸ਼ਕੋ ਬਿਲਕੁਲ ਠੀਕ ਠਾਕ ਹੋ ਗਿਆ, ਉਹਦਾ ਸਰੀਰ ਅਰੋਗ ਹੋ ਗਿਆ,
ਮੰਗਲ ਨਾਨਾ ਬੇਦਨ ਕੇ ਉਪਜੇ ਦਰ ਹਾਲਾ,
ਬੜੀਆਂ ਖੁਸ਼ੀਆਂ ਬਾਦਸ਼ਾਹ ਦੇ ਘਰ ਚ ਮਨਾਈਆਂ ਗਈਆਂ ਜਦੋਂ ਦਾਰਾ ਸ਼ਕੋ ਠੀਕ ਹੋਇਆ,
ਜੋ ਪਈ ਸਤ ਗੁਰ ਕੇ ਘਰ ਕੋ ਧੰਨ ਧੰਨ,
ਸਾਰੇ ਕਹਿਣ ਲੱਗੇ ਗੁਰੂ ਹਰ ਰਾਏ ਸਾਹਿਬ ਜੀ ਦੇ ਘਰ ਬਾਬਤ, ਕਹਿੰਦੇ ਧੰਨ ਹਨ ਗੁਰੂ ਹਰ ਰਾਏ ਸਾਹਿਬ ਜੀ ਧੰਨ ਹਨ,
ਆਦਿ ਸਭ ਕਰੇ ਕਹੇ ਪ੍ਰਸੰਨ,
ਸਾਰੇ ਖੁਸ਼ ਹੋ ਕੇ ਗੁਰੂ ਬਾਦਸ਼ਾਹ ਦੇ ਸਮੇਤ ਗੁਰੂ ਹਰ ਰਾਏ ਸਾਹਿਬ ਜੀ ਨੂੰ ਸਲਾਉਂਦੇ ਹਨ,
ਰਾਜ ਜੋਗ ਜੋ ਕਰੇ ਹਮੇਸ਼ਾ ਸਗਰੇ ਜਗ ਮੈਂ ਵਿਸ਼ੇਸ਼ਾ,
ਗੁਰੂ ਹਰ ਰਾਏ ਸਾਹਿਬ ਜੋ ਰਾਜ ਯੋਗ ਕਰ ਰਹੇ ਨੇ ਸਾਰੇ ਜਗਤ ਵਿੱਚ, ਜਿਨ੍ਹਾਂ ਦਾ ਨਾਮ ਵਿਦਤ ਹੈ ਪ੍ਰਗਟ ਹੈ, ਐਸੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਨੇ, ਸਾਹਿਬਾਂ ਦੀ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਸਮੇਂ ਦੇ